एक ओंकार सतनाम कर्ता पुरख निर्भाओ निर्भैर अकाल मूर्त अजुनी स्वयं गुरप्रसाद जप आद सच जुगाद सच है भी सच नानक होसी भी सच करो कृपा जी आद सच जुगाद सच नानक होसी भी सच फिर जुड़ो जी आद सच जुगाद सच है भी सच नानक होसी भी सच जुड़ के आखो आद सच जुगाद सच है भी सच नानक होसी भी सच अगम अगोचर सच साहेब मेरा सच साहेब मेरा सच साहेब मेरा नानक बोले बुलाया तेरा नानक बोले बुलाया तेरा ज्यों बुलावें त्यों बोला स्वामी कुदरत कवन हमारी ज्यों बुलावें त्यों बोला स्वामी कुदरत कवन हमारी साध संग नानक जस गायो जो प्रभु की अत प्यारी साध संग नानक जस गायो जो प्रभु की अत प्यारी वाहिगुरु जी का खालसा वाहिगुरु जी की फतेह गुरु प्यारे गज के आखो वाहिगुरु जी का खालसा वाहिगुरु जी की फतेह तनता दे जोग जे जो धन गुरु ग्रंथ साहब महाराज पातशाह के दर्शन दरदार करके धन हो रहे हो भाई गुरुदास जी का एक पावन वचन सारे पढ़िए सतगुर दर्शन धन है सतगुर दर्शन धन है
सतगुर दर्शन धन है सतगुर दर्शन धन है
सतगुर दर्शन धन सतगुर दर्शन धन
सतगुर दर्शन धन सतगुर दर्शन धन
धन धन गुरसिख परसन आया धन धन गुरसिख परसन आया
धन धन गुरसिख परसन आया धन गुरसिख परसन आया
धन धन गुरसिख परसन आया धन धन गुरसिख परसन आया
धन धन गुरसिख परसन आया धन धन गुरसिख परसन आया
गुर दर्शन दर्शन धन सतगुर दर्शन धन
सतगुर दर्शन धन है सतगुर दर्शन धन है
सरल जिहा बचनिया एकाग्रता बख्शियो कि सतगुरु के दर्शन धनता दे योग ने जो गुरु के दीदार करने ने वह धनता दे योग ने मगर भाई गुरुदास जी कहते ने जिहड़ा दर्शन करन आया है वह भी घट नहीं धन धन गुरसिख परसने आया जिथे गुरु के दीदार धन ने वह सिख भी धन आ जिन्हें आण के गुरु के दीदार किते ते कन्ना विच आवाज पई सारे दुखां दा दारू दुख भंजन तेरा नाम जी दुख भंजन तेरा नाम जी
दुख भंजन तेरा नाम जी दुख भंजन तेरा नाम जी
दुख भंजन तेरा नाम जी दुख भंजन तेरा नाम जी
दुख भंजन तेरा नाम जी दुख भंजन तेरा नाम जी
आठ पहर अराधी है आठ पहर अराधी है
आठ पहर अराधी है आठ पहर अराधी है
वाहेगुरु 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 वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहे ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 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 ਵਾਹਿਗੁਰੂ ਵਾਹਿਗੁਰੂ
ਆਠ ਪਹਿਰ ਅਰਾਦੀ ਹੈ ਆਠ ਪਹਿਰ ਅਰਾਦੀ ਹੈ
ਆਠ ਪਹਿਰ ਅਰਾਦੀ ਹੈ ਆਠ ਪਹਿਰ ਅਰਾਦੀ ਹੈ
ਪੂਰਨ ਸਤਿਗੁਰ ਗਿਆਨ ਪੂਰਨ ਸਤਿਗੁਰ ਗਿਆਨ
ਪੂਰਨ ਸਤਿਗੁਰ ਗਿਆਨ ਪੂਰਨ ਸਤਿਗੁਰ ਗਿਆਨ
ਜਮ ਕੰਕਰ ਨੇੜਨ ਆਈ ਜਮ ਕੰਕਰ ਨੇੜਨ ਆਈ
ਜਮ ਕੰਕਰ ਨੇੜਨ ਆਈ ਜਮ ਕੰਕਰ ਨੇੜਨ ਆਈ
ਰਸਨਾ ਹਰ ਗੁਣ ਗਾ ਰਸਨਾ ਹਰ ਗੁਣ ਗਾ
ਰਸਨਾ ਹਰ ਗੁਣ ਗਾ ਰਸਨਾ ਹਰ ਗੁਣ ਗਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
ਇਤਿਹਾਸ ਆਪਣੇ ਆਪ ਵਿੱਚ ਆਪ ਆਪਣੀ ਪੈੜ ਆਪਣੇ ਹਵਾਲੇ ਆਪਣੀ ਮਹਾਨਤਾ ਹਰ ਸਮੇਂ ਦੱਸਦਾ ਹੈ ਤੇ ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ ਦੁੱਖ ਭੰਜਨ ਤੇਰਾ ਨਾਮ ਜੀ ਬੋਲੋ ਦੁੱਖ ਭੰਜਨ ਤੇਰਾ ਫਿਰ ਬੋਲੋ ਦੁੱਖ ਭੰਜਨ ਤੇਰਾ ਨਾਮ ਜੀ ਇੱਕ ਧਿਆਨ ਦਿਓ ਪੰਥ ਵਿੱਚ ਇੱਕ ਗੁਟਕਾ ਛਪ ਗਿਆ ਹੈ ਇਕਾਗਰਤਾ ਬਖਸ਼ਿਓ ਐਡਾ ਕੁ ਗੁਟਕਾ ਛਪਿਆ ਹੈ ਕੀ ਉਹਦਾ ਨਾਮ ਰੱਖਿਆ ਕੀ ਕੇਵਲ ਉਹਨੂੰ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਣਗੇ ਕਿਉਂਕਿ ਸ਼ਬਦ ਤਾਂ ਕਹਿ ਰਿਹਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਹਰ ਸ਼ਬਦ ਇਹ ਅਗਵਾਈ ਦਿੰਦਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਦਾ ਨਾਮ ਆ ਤੇ ਕਈ ਮੇਰੀਆਂ ਭੈਣਾਂ ਕਈ ਮੇਰੇ ਵੀਰ ਕਹਿੰਦੇ ਜੀ ਮੈਂ ਦੁੱਖ ਭੰਜਨੀ ਦਾ 5 ਵਾਰ ਪਾਠ ਕਰਦੀ ਹਾਂ ਦੁੱਖ ਤੇ ਦੂਰ ਹੋਏ ਨਹੀਂ ਇਸ ਤਰ੍ਹਾਂ ਨਹੀਂ ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿੱਚ ਜੋ ਇਸ਼ਾਰੇ ਦਿੱਤੇ ਨੇ ਉਹਦੇ ਵਿੱਚ ਆਪਾਂ ਨੂੰ ਉਹ ਕਰਨਾ ਪੈਣਾ ਹੈ ਇੰਟਰਨੈਟ ਤੁਹਾਡੇ ਕੋਲ ਨੇ ਸ਼੍ਰੋਮਣੀ ਕਮੇਟੀ ਦਾ ਤੁਹਾਡੇ ਕੋਲ ਵੈਬਸਾਈਟ ਵੀ ਹੋਊ ਕੱਢ ਕੇ ਵੇਖੋ ਕੁਝ ਇੱਕ ਕੁ 2 ਮਹੀਨੇ ਦੀਆਂ ਨਵੀਆਂ ਖਬਰਾਂ ਇਹ ਕੋਈ ਅਤਕਥਨੀ ਨਹੀਂ ਇਹ ਕੋਈ ਭਰਮ ਭੁਲੇਖੇ ਵਾਲੀਆਂ ਗੱਲਾਂ ਨਹੀਂ ਸਿੱਖੋ ਸਾਨੂੰ ਤੇ ਇਸ ਤਰ੍ਹਾਂ ਅੱਜ ਲੱਗਦਾ ਹੈ ਕਿ ਮੀਡੀਆ ਸਾਨੂੰ ਡੇਗਣ ਤੇ ਹੀ ਆ ਗਿਆ ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਵਾਲੀਆਂ ਖਬਰਾਂ ਨੇ ਕਿਤੇ ਨਹੀਂ ਲੱਗਦੀਆਂ ਮੈਂ ਉਦਨ ਯੂਟਾ ਸਟੇਟ ਇਹ ਬਚਨ ਸੁਣਾਇਆ ਸੀ ਕਿ ਕੁਝ ਕੁ ਮਹੀਨੇ ਅੱਜ ਤੋਂ 3-4 ਮਹੀਨੇ ਤੁਸੀਂ ਪੜ੍ਹ ਸਕਦੇ ਹੋ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਕਿ ਇੱਕ ਗੁਜਰਾਤੀ ਬਾਊ ਆਇਆ ਹਰਿਮੰਦਰ ਸਾਹਿਬ ਕੈਂਸਰ ਦਾ ਰੋਗ ਹੋ ਗਿਆ ਸਾਰੇ ਸਰੀਰ ਦੇ ਕੇਸ ਝੜ ਗਏ ਇਲਾਜ ਕਰਾ ਲਿਆ ਬਹੁਤ ਵੱਡਾ ਅਵਸਰ ਆ ਪੜ੍ਹ ਕੇ ਵੇਖੋਗੇ ਮੈਨੂੰ ਤੇ ਉਹ ਡਿਗਰੀ ਦਾ ਵੀ ਨਹੀਂ ਪਤਾ ਵੀ ਕਿੱਡਾ ਵੱਡਾ ਅਵਸਰ ਆ ਉਹ ਮਹਾਰਾਸ਼ਟਰ ਦੇ ਵਿੱਚ ਸੈਟਲ ਸੀ ਬਹੁਤ ਵੱਡੀ ਕਿਸੇ ਅਵਸਰੀ ਦੇ ਉੱਤੇ ਤੇ ਜਦੋਂ ਕੋਈ ਇਲਾਜ ਨਾ ਲੱਭਿਆ ਤੇ ਘਰ ਮੰਜੇ ਤੇ ਪੈ ਗਿਆ ਤੇ ਡਾਕਟਰਾਂ ਨੇ ਕਹਿ ਦਿੱਤਾ ਇਹ ਕੁਝ ਦਿਨ ਦਾ ਪ੍ਰਾਹੁਣਾ ਹੈ ਜਿੰਨੀ ਸੇਵਾ ਕਰਨੀ ਇਹਦੀ ਕਰ ਲਓ ਧਿਆਨ ਦਿਓ ਜਰਾ ਜਿਹੜੀ ਗਵਾਂਢਣ ਸੀ ਨਾ ਇਹਦੀ ਉਹ ਸਿੱਖ ਸੀ ਬੀਬੀ ਰਾਣੀ ਬਾਣੀ ਪੜ੍ਹਦੀ ਸੀ ਘਰ ਵਾਲਾ ਬਾਣੀ ਪੜ੍ਹਦਾ ਸੀ ਤੇ ਇਹਦੀ ਤੀਵੀਂ ਤੇ ਉਹ ਜਿਹੜੀ ਗਵਾਂਢਣ ਸਿੱਖ ਬੀਬੀ ਬੱਚੀ ਸੀ ਇਹ ਆਪਸ ਵਿੱਚ ਸਹੇਲੀਆਂ ਸੀ ਇੱਕ ਦਿਨ ਬਹੁਤ ਡੂੰਘਾ ਸਾਹ ਲੈ ਕੇ ਇਸ ਬਾਊ ਜੀ ਦੀ ਘਰਵਾਲੀ ਨੇ ਕਿਤੇ ਆਖਿਆ ਕਿ ਹੁਣ ਤੇ ਸਾਨੂੰ ਸਮਾਂ ਦੇ ਦਿੱਤਾ ਡਾਕਟਰ ਨੇ ਕਿ ਇਹਦੀ 1-2 ਮਹੀਨੇ ਦੇ ਵਿੱਚ ਮੌਤ ਹੋ ਜਾਣੀ ਇਹਦੀ ਸੇਵਾ ਜਿੰਨੀ ਕਰ ਸਕਦੇ ਹੋ ਕਰ ਲਓ ਆਹ ਜਿਹੜਾ ਸ਼ਬਦ ਪੜਿਆ ਨਾ ਦੁੱਖ ਭੰਜਨ ਤੇਰਾ ਜਰਾ ਗੱਜ ਕੇ ਆਖਿਆ ਕਰੋ ਬੜੇ ਅਮੀਰ ਵਿਰਸੇ ਦੇ ਮਾਲਕ ਜੇ ਘਰ ਹੁੰਦੇ ਭੁੱਖੇ ਦੇ ਸਾਰਾ ਕੁਝ ਘਰ ਵਿੱਚ ਹੁੰਦੇ ਆ ਤੁਸੀਂ ਕੰਗਲੇ ਆਪਾਂ ਬਣੇ ਬੈਠੇ ਹਾਂ ਭਿਖਾਰੀ ਬਣੇ ਬੈਠੇ ਹਾਂ
ਸਾਡੀ ਬਦਕਿਸਮਤੀ ਜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਵਾਂਗ ਤੁਰੇ ਫਿਰਦੇ ਹੋਣ। ਉਹਨੇ ਆਖਿਆ ਇੱਕ ਦੋ ਮਹੀਨੇ ਦਾ ਕਹਿ ਦਿੱਤਾ ਕਿ ਇੱਕ ਦੋ ਮਹੀਨਿਆਂ ਚ ਮੇਰੇ ਹਸਬੈਂਡ ਨੇ ਮੇਰੇ ਪਤੀ ਨੇ ਸੰਸਾਰ ਤੋਂ ਚਲੇ ਜਾਣਾ। ਤੇ ਸਿੱਖ ਬੀਬੀ ਦਾ ਵਿਸ਼ਵਾਸ ਸੀ, ਉਹਨੇ ਕਿਸੇ ਐਰਾ ਵਗੈਰਾ ਦੀਆਂ ਕਿਤਾਬਾਂ ਨਹੀਂ ਸੀ ਪੜ੍ਹੀਆਂ, ਉਹਨੇ ਆਪਣੇ ਧੰਨ ਗੁਰੂ ਨਾਨਕ ਦੀ ਬਾਣੀ ਪੜ੍ਹੀ ਸੀ, ਸਰਬ ਰੋਗ ਕਾ ਔਖਦ, ਫਿਰ ਬੋਲੋ ਸਰਬ ਰੋਗ ਕਾ
ਔਖਦ,
ਉਹਨੇ ਪੜ੍ਹਿਆ ਸੀ। ਅਵਰ ਅਪਾਪ ਸਭ ਤਿਆਗਿਆ ਦਾਰੂ ਨਾਮ ਲਿਆ। ਉਹ ਕਹਿਣ ਲੱਗੀ ਮੇਰੀ ਇਹ ਭੈਣਾਂ ਬੜਿਆਂ ਬੜਿਆਂ ਵੱਡਿਆਂ ਡਾਕਟਰਾਂ ਨੂੰ ਵਿਖਾਈਏ। ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦੇ ਵਚਨ ਅਨੁਸਾਰ ਹਰਿਮੰਦਰ ਸਾਹਿਬ ਇਹਨੂੰ ਲੈ ਜਾ। ਅੱਜ ਦੇ ਲੇਖਕ ਦੀ ਕਲਮ ਹਰਿਮੰਦਰ ਦੇ ਦੁਆਲੇ ਵੀ ਹੋਈ ਆ। ਅੱਜ ਦੇ ਲੇਖਕ ਦੀ ਕਲਮ ਨੇ ਪਤਾ ਨਹੀਂ ਤੁਹਾਨੂੰ ਕਿੱਥੇ ਜਾ ਕੇ ਪਹੁੰਚਾ ਕੇ ਖੜਿਆ ਕਰ ਦੇਣਾ ਹੈ। ਉਹ ਹਰਿਮੰਦਰ ਨੂੰ ਵੀ ਖੰਡਨ ਕਰਦਾ ਹੈ, ਉਹ ਸਰੋਵਰ ਨੂੰ ਵੀ ਖੰਡਨ ਕਰਦਾ ਹੈ, ਉਹ ਅਕਾਲ ਤਖਤ ਨੂੰ ਵੀ ਖੰਡਨ ਕਰਦਾ ਹੈ। ਇੱਕ ਚੰਗੀ ਗੱਲ ਦੇ ਪਰਦੇ ਪਿੱਛੇ ਪਤਾ ਨਹੀਂ ਉਹ ਤੁਹਾਡੀਆਂ ਕਿੱਥੋਂ ਕਿੱਥੋਂ ਨੀਹਾਂ ਪੁੱਟਣੀਆਂ ਚਾਹੁੰਦਾ, ਨੀਹਾਂ ਚ ਬਹਿਣਾ ਚਾਹੁੰਦਾ ਤੁਹਾਡੀਆਂ ਚ ਜੜ੍ਹਾਂ ਚ। ਗੁਰਮੁਖ ਪਿਆਰਿਓ, ਇਹ ਬੀਬੀ ਰਾਣੀ ਦੇ ਕਹਿਣ ਦੇ ਉੱਤੇ ਇਹ ਦੋਵੇਂ ਜੀ ਟਿਕਟ ਕਟਾ ਕੇ ਕਿਤੇ ਪੜ੍ਹ ਕੇ ਵੇਖ ਲਓ, ਉੱਥੇ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ, ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਅਜੀਤ ਦੇ ਵਿੱਚ ਵੀ ਖਬਰ ਆਈ। ਇਹ ਬਾਊ ਦੋਵੇਂ ਜੀ ਹਰਿਮੰਦਰ ਸਾਹਿਬ ਚਲੇ ਗਏ, ਜਾ ਕੇ ਇਸ਼ਨਾਨ ਪਾਣੀ ਕੀਤਾ, ਗਿਆਨੀ ਪੂਰਨ ਸਿੰਘ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਹੈੱਡ ਗ੍ਰੰਥੀ ਸਾਹਿਬਾਨ ਆ ਸਮੇਂ ਦੇ, ਉਹਨਾਂ ਨੂੰ ਬੇਨਤੀ ਕੀਤੀ। ਇਹ ਬਾਊ ਜੀ ਨੇ ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੂੰ ਤੀਸਰੇ ਮਹੀਨੇ ਤੱਕ ਮਰ ਜਾਣਾ ਹੈ, ਕਿਤੇ ਵਿਸ਼ਵਾਸ ਵਾਲੀ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ। ਜਿਹਦੇ ਮਨ ਵਿੱਚ ਵਿਸ਼ਵਾਸ ਹੈ, ਜਿਹਦੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਇੱਥੋਂ ਕੁਝ ਨਹੀਂ ਮਿਲਦਾ, ਉਹਨੇ ਇਹੋ ਹੀ ਕਹਿਣਾ ਇੱਥੋਂ ਕੁਝ ਨਹੀਂ ਮਿਲਦਾ। ਜਿਹਨੂੰ ਇਹ ਵਿਸ਼ਵਾਸ ਹੈ ਇੱਥੋਂ ਸਭ ਕੁਝ ਮਿਲਦਾ ਹੈ। ਉਹਨੇ ਆਖਿਆ ਬੜੇ ਡਰਾਮੇ ਵਿੱਚ ਆਣ ਕੇ, ਗਿਆਨੀ ਪੂਰਨ ਸਿੰਘ ਸਾਹਿਬ ਨੇ ਆਖਿਆ ਡਾਕਟਰਾਂ ਅਲਾ ਦੇ ਦਿੱਤਾ ਹੈ ਨਾ ਜਵਾਬ, ਮੇਰੇ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ। ਆਖਣ ਲੱਗੇ ਫਿਰ ਕੀ ਕਰੀਏ, ਕਹਿਣ ਲੱਗੇ ਇੱਥੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਅਖੰਡ ਪਾਠ ਸਾਹਿਬ ਰਖਵਾਓ ਤੇ ਸੁਣੋ। ਨਾਲ ਕੀ ਆਖਿਆ, ਸੁਣੋ, ਅਜੇ ਤੱਕ ਉਹ ਬਾਊ ਅਖੰਡ ਪਾਠ ਸਾਹਿਬ ਰਖਵਾ ਦਿੱਤਾ, ਉਹਦੀ ਹਾਲਤ ਵੇਖ ਕੇ ਉਹਨੂੰ ਸਮਾਂ ਮਿਲ ਗਿਆ ਅਕਾਲ ਤਖਤ ਸਾਹਿਬ ਤੇ, ਅਖੰਡ ਪਾਠ ਕਰਵਾਇਆ, ਉਹਨੇ ਸਾਰਾ ਅਖੰਡ ਪਾਠ ਸਾਹਿਬ ਨਾਲੇ ਤੇ ਟੇਪ ਕਰ ਲਿਆ, ਨਾਲੇ ਸੁਣਿਆ, ਤੇ 48 ਘੰਟਿਆਂ ਬਾਅਦ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿੰਦਾ ਸੱਜਣਾ ਤੇ ਕਾਗਜ਼ੀ ਤੇਰੇ ਨਹੀਂ, ਧਿਆਨ ਦਿਓ ਇਹ ਅੱਤ ਕਥਨੀਆਂ ਤੇ ਜਾ ਕੇ ਉੱਥੋਂ ਪੜ੍ਹ ਲਓ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਫੋਲ ਲਓ ਕਿ ਇਹ ਕੁਝ ਹੋਇਆ ਕਿ ਨਹੀਂ। ਉਹ ਬਾਊ ਪੈਰਾਂ ਤੋਂ ਲੈ ਕੇ ਸਿਰ ਤੱਕ ਫੇਰ ਉਹਦੇ ਕੇਸ ਆ ਗਏ ਨੇ, ਤੇ ਕੈਂਸਰ ਦਾ ਰੋਗ ਉਹਦੇ ਵਿੱਚ ਇੱਕ ਸੂਈ ਮਾਤਰ ਨਹੀਂ ਅੰਦਰ ਰਹਿ ਗਿਆ। ਤੁਹਾਡੇ ਘਰ ਵਿੱਚੋਂ ਇਲਾਜ ਕਰਵਾ ਕੇ ਆਰਾਮ ਲੈ ਕੇ ਜਦੋਂ ਉਹਨੂੰ ਘਰਦਿਆਂ ਨੇ ਆਖਿਆ ਕਿ ਬਾਊ ਜੀ ਹੁਣ ਆਪਾਂ ਠੀਕ ਹੋ ਗਏ ਵਾਪਸ ਚਲੀਏ, ਤੇ ਕਹਿਣ ਲੱਗਾ ਨਹੀਂ ਸੱਜਣੋ, ਜਿਸ ਨਗਰੀ ਦੇ ਵਿੱਚੋਂ ਇਲਾਜ ਹੋਇਆ ਮੈਂ ਹੁਣ ਰਹਿਣਾ ਹੀ ਇਸ ਨਗਰੀ 'ਚ। ਉਹਨੇ ਮੇਰੇ ਘਰ ਦੇ ਸਾਹਮਣੇ ਦੱਸਦਾ ਜਿੱਥੇ ਘਰ ਆ ਅੰਮ੍ਰਿਤਸਰ ਸਾਹਿਬ, ਉਹਦੇ ਘਰ ਦੇ ਸਾਹਮਣੇ 250 ਗਜ ਦਾ ਪਲਾਟ ਲੈ ਕੇ ਕੋਠੀ ਨਵੀਂ ਪਾ ਕੇ, ਬੜਾ ਵੱਡਾ ਅਫਸਰ ਆ, ਬੜਾ ਲੈਣ ਲੱਡ ਬੰਦਾ ਹੈ, ਨਵੀਂ ਕੋਠੀ ਪਾ ਕੇ ਉਹ ਦਰਬਾਰ ਸਾਹਿਬ ਹੀ ਰਹਿਣ ਲੱਗ ਪਿਆ। ਆ 3 ਮਹੀਨਿਆਂ ਦੇ 4 ਮਹੀਨਿਆਂ ਦੀ ਗੱਲ ਆ, ਤੇ ਦਰਬਾਰ ਸਾਹਿਬ ਹੁਣ ਆਪਣੇ ਘਰੋਂ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਸਵੇਰੇ ਨੰਗੇ ਪੈਰੀ ਤੁਰ ਕੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਜਾਂਦਾ, ਜਿੱਥੋਂ ਉਹਨੂੰ ਜ਼ਿੰਦਗੀ ਮਿਲੀ। ਇੱਕ ਵਾਰ ਪੜ੍ਹੋ, ਦੁੱਖ ਭੰਜਨ ਤੇਰਾ ਨਾਮ ਜੀ, 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 ਦੁੱਖ ਭੰਜਨ ਤੇਰਾ ਨਾਮ। ਵਾਹਿਗੁਰੂ 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 ਪਾਣੀ ਪੱਤ ਦਾ ਮਨਜੀਤ ਸਿੰਘ 38 ਸਾਲ ਦੀ ਉਮਰ, ਨੌਜਵਾਨ ਉਮਰ, ਤੇ ਅਚਾਨਕ ਇੱਕ ਦਿਨ ਅੱਖਾਂ ਦੀ ਰੋਸ਼ਨੀ ਚਲੇ ਗਈ। ਇਹ ਵੀ 6 ਮਹੀਨਿਆਂ ਦੇ ਅੰਦਰ ਦੀ ਕਹਾਣੀ ਜਿਹੜੀ ਮੈਂ ਗੁਰੂ ਦੀ ਜੂਰੀ ਚ ਕਹਿ ਰਿਹਾ। ਇੱਥੇ ਝੂਠ ਬੋਲਣ ਵਾਲੇ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ, ਸਾਚੀ ਦਰਗੇ ਬੋਲੇ ਕੂੜ। ਜਿਹੜਾ ਇਸ ਦਰਗਾਹ ਵਿੱਚ ਝੂਠ ਬੋਲਦਾ ਉਹਨੇ ਜਗ੍ਹਾ ਕਿੱਥੇ ਮਿਲਣੀ ਆ। ਮਗਰ ਜੋ ਮੈਂ ਪੜ੍ਹਿਆ, ਜੋ ਮੈਂ ਅੱਖੀਂ ਵੇਖਿਆ, ਮਨਜੀਤ ਸਿੰਘ ਸਾਹਿਬ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ, ਤੇ ਇਹ ਵੀ ਸਾਰਿਆਂ ਡਾਕਟਰਾਂ ਕੋਲੋਂ ਇਲਾਜ ਕਰਾ ਕੇ ਜਦੋਂ ਹਰਿਮੰਦਰ ਚਲੇ ਗਿਆ, ਤੇ ਸੰਯੋਗ ਵਸ ਇਹਨੂੰ ਵੀ ਗਿਆਨੀ ਪੂਰਨ ਸਿੰਘ ਮਿਲਿਆ। ਪਤਾ ਨੀ ਗੁਰੂ ਰਾਮਦਾਸ ਨੂੰ ਪਤਾ ਹੋਊਗਾ ਵੀ ਕਿਹਦੇ ਮਨ ਵਿੱਚ ਵਿਸ਼ਵਾਸ ਆ, ਕਿਹਦੇ ਜਾ ਕੇ ਮਿਲਾਵਾਂ, ਕਿਤੇ ਮੇਰੇ ਵਰਗਾ ਕਾਲੇ ਖਾਨਾ ਕਾਲਾ ਫਗਾਨਾ ਵਰਗਾ ਮਿਲ ਜਾਂਦਾ ਤੇ ਕਹਿੰਦੇ ਇੱਥੋਂ ਕੀ ਲੱਭਣਾ ਹੀ। ਜਿਹਨੂੰ ਆਪ ਨੂੰ ਵਿਸ਼ਵਾਸ ਨਹੀਂ ਉਹਨੇ ਇਹੀ ਕਹਿਣਾ ਸੀ। ਉਹਦੀ ਕਿਤੇ ਇੱਕ ਕਿਤਾਬ ਪੜ੍ਹ ਕੇ ਵੇਖੋ, ਅੱਜ ਉਹਨੇ ਗਿਆਨੀ ਗੁਰਬਚਨ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਨਾ ਸਪੋਕਸਮੈਨ ਦੇ ਵਿੱਚ, ਪਤਾ ਨਹੀਂ ਇਹ ਸਾਨੂੰ ਕਿੱਥੇ ਲੈ ਕੇ ਜਾਊਗਾ ਜੇ ਆਪਾਂ ਇਸ ਬੰਦੇ ਨੂੰ ਨੱਥ ਨਾ ਪਾਈ ਦੇ। ਉਹ ਕਹਿੰਦਾ ਏ ਕਹਿੰਦਾ ਸਰੋਵਰ ਕਹਿੰਦੇ ਹੋ, ਇਹਦੇ ਚੋਂ ਮਰਿਆ ਨੂੰ ਜੀਵਨ ਮਿਲਦਾ ਹੈ। ਜਦੋਂ ਖਾੜਕੂਆਂ ਨੂੰ ਗੋਲੀਆਂ ਵੱਜ ਰਹੀਆਂ ਸੀ 84 ਚ, ਤੇ ਕਹਿੰਦਾ ਗੋਲੀਆਂ ਖਾ ਖਾ ਕੇ ਡਿੱਗਣ ਡਏ ਸੀ ਤੁਹਾਡੇ ਨੌਜਵਾਨ ਬੱਚੇ ਸਰੋਵਰ ਦੇ ਵਿੱਚ, ਉਹਨਾਂ ਨੂੰ ਇਸ ਅੰਮ੍ਰਿਤ ਨੇ ਜਿਉਂਦਿਆਂ ਕਿਉਂ ਨਾ ਕਰ ਦਿੱਤਾ। ਉਹ ਪਾਗਲਾ ਇਸ ਅੰਮ੍ਰਿਤ ਨੇ ਜਿਉਂਦਿਆਂ ਕੀਤਾ ਹੋਊਗਾ, ਜਿਹੜਾ ਜਿਉਣਾ ਗੁਰੂ ਦਿੰਦਾ ਹੈ ਨਾ ਉਹਨੇ ਜ਼ਰੂਰ ਉਹ ਜੀਵਨ ਦਿੱਤਾ ਹੋਊਗਾ। ਅੰਮ੍ਰਿਤ ਪੀਵੋ ਸਦਾ ਚਿਰ, ਉਹਨੇ ਆਤਮਕ ਜੀਵਨ ਉਹਨਾਂ ਨੂੰ ਬਖਸ਼ਿਆ ਹੋਊਗਾ ਜਿਹੜੇ ਸਰੋਵਰ ਚ ਡਿੱਗੇ ਨੇ। ਤੂੰ ਸਰੀਰ ਦੇ ਜੀਵਨ ਨੂੰ ਕਹਿੰਦਾ ਹੈ, ਸਰੀਰ ਤੇ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਹੜੇ ਮੇਰੇ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਡਿੱਗੇ ਨੇ ਉਹਨਾਂ ਨੂੰ ਆਤਮਕ ਜੀਵਨ ਮਿਲਿਆ ਹੀ ਹੋਊਗਾ। ਤੇ ਭਾਗਾ ਵਾਲਿਓ, ਫਿਰ ਮਨਜੀਤ ਸਿੰਘ ਸਾਹਿਬ ਨੇ ਵੀ ਉੱਥੇ ਇਸ਼ਨਾਨ ਕੀਤਾ। ਤੇ ਇੱਕ ਗੱਲ ਆਪਾਂ ਨੂੰ ਭੁੱਲ ਜਾਂਦੀ ਹੈ, ਆਪਾਂ ਕੇਵਲ ਇਸ਼ਨਾਨ ਕਰਦੇ ਹਾਂ, ਗੁਰੂ ਕੇ ਪਿਆਰ ਵਾਲੇ ਕਹਿੰਦੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਸ਼ਬਦ ਕਰ ਇਸ਼ਨਾਨ, ਅੱਗੇ ਪੜੋ, ਫਿਰ ਆਹ ਨਹੀਂ ਕਰਦੇ ਆਪਾਂ, ਕੇਵਲ ਇਸ਼ਨਾਨ ਕਰਦੇ ਹਾਂ। ਉੱਥੇ ਵੀ ਕਿ ਘੰਟਿਆਂ ਬੱਧੀ ਮਨਜੀਤ ਸਿੰਘ ਸਾਹਿਬ ਨੇ ਸਿਮਰਨ ਕੀਤਾ, ਅਜੇ ਜਿਉਂਦਾ ਜਾਗਦਾ ਹੈ। ਐਡਰੈਸ ਦਾਸ ਕੋਲ ਹੈਗਾ ਹੈ, ਸ਼੍ਰੋਮਣੀ ਕਮੇਟੀ ਕੋਲ ਹੈਗਾ ਹੈ, ਦਿੱਲੀ ਕਮੇਟੀ ਕੋਲ ਹੈਗਾ ਹੈ, ਤੇ ਉਹਦਾ ਐਡਰੈਸ ਲੈ ਕੇ ਤੁਸੀਂ ਉਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ 8ਵੇਂ ਦਿਨ ਗੁਰੂ ਰਾਮਦਾਸ ਨੇ ਉਹਦੀਆਂ ਅੱਖਾਂ 'ਚ ਰੋਸ਼ਨੀ ਬਖਸ਼ਤੀ। ਵਿਸ਼ਵਾਸ ਵਿੱਚ ਆਖੋ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਜੀ,
ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਜੀ,
ਦੁੱਖ ਭੰਜਨ ਤੇਰਾ ਨਾਮ ਜੀ,
ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਜੀ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਗੁਰੂ ਨਾਨਕ ਦੀ ਕਿਰਪਾ ਦਾ ਸਦਕਾ ਇਹਦੇ ਨੇਤਰਾਂ ਵਿੱਚ ਵੀ ਰੋਸ਼ਨੀ ਆਈ। ਇਹ ਖਬਰ ਜਿਹੜੀ ਆ ਅਜੀਤ ਅਖਬਾਰ ਵਿੱਚ ਦੋ ਜਗ੍ਹਾ ਤੇ ਲੱਗੀ, ਮਗਰ ਜਿੰਨੀ ਲੱਗਣੀ ਚਾਹੀਦੀ ਸੀ। ਹੁਣ ਸਾਡੇ ਵਾਰੀ ਨੀ ਟੀਵੀ ਤੇ ਵਿਖਾਇਆ, ਸਾਡੇ ਵਾਰੀ ਨੀ ਟੀਵੀ ਤੇ ਵਾਰ ਵਾਰ ਖੜਿਆ ਕਰਕੇ ਵਿਖਾਇਆ ਉਸ ਬੱਚੇ ਨੂੰ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਗੁਰੂ ਰਾਮਦਾਸ ਨੇ ਬਖਸ਼ੀ। ਚੰਗਾ ਪੁਆਇੰਟ ਜਿਹੜਾ ਇਸ ਕੌਮ ਦਾ ਵਾ ਉਹਨੂੰ ਕੋਈ ਹਾਈਲਾਈਟ ਕਰਦਾ ਹੀ ਨਹੀਂ, ਹਰ ਬੰਦਾ ਇਸ ਕੌਮ ਦਾ। ਮੈਂ ਇੱਕ ਵਾਰ ਮਨ ਵਿੱਚ ਸੋਚਿਆ ਕਿ ਹੇ ਵਾਹਿਗੁਰੂ ਪਿਤਾ ਜੀ, ਇਸ ਸਿੱਖ ਕੌਮ ਦੇ ਪੱਲੇ ਕਿਉਂ ਦੁਨੀਆ ਪੈ ਗਈ ਸਾਰੀ, ਇਹਦੀ ਦੁਸ਼ਮਣ ਕਿਉਂ ਬਣ ਗਈ? ਤੇ ਜਵਾਬ ਆ ਗਿਆ ਪਰਮਜੀਤ ਸਿੰਘ, ਸੱਚ ਦਾ ਝੂਠ ਹਮੇਸ਼ਾ ਹੀ ਦੁਸ਼ਮਣ ਰਿਹਾ। ਇਹ ਆ ਚਾਨਣ ਤੇ ਹਨੇਰੇ ਨੂੰ ਆਉਂਦਾ ਡਰ ਕਿ ਜਿੱਦਣ ਚਾਨਣ ਸਾਰੇ ਫੈਲ ਗਿਆ ਮੇਰੀ ਜਗ੍ਹਾ ਹੀ ਨਹੀਂ ਰਹਿਣੀ, ਮੇਰੀ ਥਾਂ ਹੀ ਨਹੀਂ ਰਹਿਣੀ। ਕਿਸੇ ਨੇ ਉੱਲੂ ਨੂੰ ਪੁੱਛਿਆ, ਉੱਲੂ ਨੂੰ ਧਿਆਨ ਦਿਓ ਜੀ, ਕਿਸੇ ਨੇ ਉੱਲੂ ਨੂੰ ਪੁੱਛਿਆ ਕਿ ਸੂਰਜ ਕਦੀ ਵੇਖਿਆ ਹੀ? ਤੇ ਉੱਲੂ ਵਾਕਿਆ ਹੀ ਨਹੀਂ ਸੀ ਕਦੀ ਵੇਖਿਆ। ਕਈਆਂ ਗੱਲਾਂ ਜੀਵਨ ਦੇ ਦਿੰਦੀਆਂ, ਭਾਈ ਸਾਹਿਬ ਸਿਮਰਨ ਕਈਆਂ ਦਿਨਾਂ ਦਾ ਬੰਦ ਹੋ ਗਿਆ। ਮੈਂ ਕੀ ਹੋਇਆ? ਕਹਿੰਦਾ ਇੱਥੇ ਇੱਕ ਮਕਸੀਕਾ ਆਉਂਦਾ ਫੁੱਲ ਪਹਿਨਾ ਜਿਹਾ, ਤੇ ਉਹ ਰੋਜ਼ ਮੈਨੂੰ ਕਹਿੰਦਾ ਲੈ ਮੈਨੂੰ ਕਾਗਜ਼ ਤੇ ਕੁਝ ਲਿਖ ਦੇ। ਤੇ ਕਹਿੰਦਾ ਮੈਂ ਦੋ ਕੁ ਦਿਨ ਤੇ ਲਿਖ ਦਿੰਦਾ ਰਿਹਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸਹਿ ਭੰਗ। ਤੇ ਕਦੀ ਕਹਿੰਦਾ ਮੈਨੂੰ ਆਈਸਕ੍ਰੀਮਾਂ ਦੇ ਨਾਂ ਲਿਖ ਦੇ, ਕਦੀ ਕੁਝ ਲਿਖ ਦੇ। ਤੇ ਭਾਈ ਸਾਹਿਬ ਜਿੱਦਣ ਦਾ ਮੈਂ ਲਿਖ ਕੇ ਦੇਣਾ ਵਾ ਉਦਣ ਦਾ ਮੇਰਾ ਸਿਮਰਨ ਬੰਦ ਹੋ ਗਿਆ। ਮੈਂ ਕਿਹਾ ਵਾਹ ਉਹ ਗੁਰੂ ਦਿਆ ਸਿੱਖਾ, ਵਿਸ਼ਵਾਸ ਹੋਵੇ ਤੇ ਤੇਰੇ ਵਰਗਾ ਜਿਹੜਾ ਮਿੰਟਾਂ ਚ ਕੜਾਚ ਕਰਦਾ ਟੁੱਟ ਜਾਏ, ਕਿਤੇ ਵਿਸ਼ਵਾਸ ਕਰ ਬਾਬੇ ਕਬੀਰ ਵਰਗਾ, ਭਗਤ ਰਵਿਦਾਸ ਵਰਗਾ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿਤੇ ਵਿਸ਼ਵਾਸ ਕਰ ਗੁਰੂ ਅਰਜਨ ਦੇਵ ਸਾਹਿਬ ਵਰਗਾ, ਮੂੰਹ ਲਾਲ ਨਸਿਓ ਪ੍ਰੀਤ ਬਣੀ, ਬੁੱਲ ਮੂੰਹ ਲਾਲ ਨਸਿਓ
ਪ੍ਰੀਤ ਬਣੀ।
ਜਿਹੜਾ ਗੱਜ ਕੇ ਆਖੋ ਮੂੰਹ ਲਾਲ ਨਸਿਓ ਪ੍ਰੀਤ ਬਣੀ, ਇਹ ਹੁਣ ਤੋਰੀ ਨਾ ਟੁੱਟੇ ਚੋਰੀ ਨਾ ਛੁੱਟੇ ਐਸੀ ਬਾਦੋ ਖਿੰਚਤ ਨੀ। ਕਿਤੇ ਵਿਸ਼ਵਾਸ ਬਣਾ ਭਾਈ ਮਤੀ ਦਾਸ ਵਰਗਾ, ਇਹਨੂੰ ਕੋਈ ਡਰ ਆ ਗਿਆ ਉਸ ਫਲਵੀਨੇ ਦੇ ਕੋਲੋਂ, ਆਪਣੇ ਅੰਦਰ ਝਾਤੀ ਮਾਰ ਕੇ ਤੇ ਇੱਥੇ ਗਾਇਬ ਪਿਆ ਹੈ ਕਿ ਤੇਰੇ ਅੰਦਰ ਨੁਕਸ ਆਇਆ ਹੈ। ਫਲਪੀਨੇ ਨੂੰ ਦੋ ਅਕਸ਼ਰ ਲਿਖ ਦਿੰਦਾ ਵਾ ਤੇ ਕੀ ਫਲਪੀਨੇ ਦਾ ਮੰਤਰ ਤੇਰੇ ਤੇ ਚੱਲ ਗਿਆ ਤੇ ਤੇਰਾ ਨਿਤਨੇ ਭੰਗ ਹੋ ਗਿਆ। کمال دی گل ہے سکھو وشواس ٹوٹتا جاتا ہے وشواس وچ آن کے آکھو دکھ پنجن تیرا نام جی
دکھ پنجن تیرا نام جی
دکھ پنجن
تیرا نام جی دکھ پنجن تیرا نام
واہ گرو 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 واہ گرو
واہ گرو واہ گرو واہ گرو واہ گرو واہ گرو واہ گرو واہ گرو واہ گرو واہ
گرو گرو اگے کرپا کرو بےنتی کرو ہے میرے سدگرو ایسا رنگ چاڑ دے ایک وار جڑا رنگ کہہ دیو کایا رنگن جے تھیے پیارے پائیے ناؤں رنگن والا جے رنگے صاحب رنگن والا جے ایسا رنگ کہتے ایہو جہا رنگ چڑھ دے بابا بندہ سنگھ بہادر نو جدو فرق شیر نے پھڑیا تے گرو دے سکھو کہتے اپنے وڈے وڈیریاں دا اتہاس پڑھے ہو اپنے وڈے وڈیریاں دا اتہاس پڑھ کے اتنے گرب کریا کرو مان کریا کرو وہ سات سو ساتھی دے نال جدو فڑ کے کھڑیا تے روز واری سر گرو دے سکھاں دے سر قلم کیتے جاندے سی دلی چاندنی چوک تے آخر جدو سورمے دی واری آئی پنجرے دے وچوں کڈیا تے اتنا بہاڑیا سی جنجیر مارے سی تے چار چفیرے پہرا سی تے آخ لگے ہون دس گرو دے سکھا ایک پاسے موت ہی ایک پاسے گرو ہی دس کی چڑنا ہی دھیان دیو سکھی جدو پرکھی گئی پتہ نہیں کتنا دی ہوں آرٹیفیشل جی سکھی بن گئی ہے نکیاں نکیاں گلاں تے شراب دی گلاسی تے سکھی ڈگ پی نائی دی دکان تے سکھی ڈگ پی دو چار پانچ روپیے مل جان کوڈیاں دے پاس سکھی وک جاندی ہے اج دا سکھ سکھ کماؤندا کتنا ہے من وچوں شردا ٹٹ کیوں نہیں گئی ہے دو گلاں رکھ دتیاں ایک پاسے سجنا اتتا کیتا جمہوری تے تینوں اسی موت بھی یہ نہیں کہ کتے گولی مار کے مار دینا ہے اس جمہور دے نال تتے کیتے نال تیرا بوٹیاں نال ماس توڑنا ہے دھیان دیو اج میں بچے نوں دس رہا سا تے کہندے اتنا انہوں شہید کیتا ہے میں کہا گرمکھا کتے پڑھ کے ویکھو او دا اتہاس اتنا گرو دا سکھ بہ گیا تے جلاد لے کے جمہور اترا اترا آخو توڑ توڑ کے تتے جمہوراں دے نال بوٹیاں ماسدیاں توڑیاں تے ہر بوٹی ٹوٹن دے نال کہندا سی تن گرو گوبند سنگھ صاحب جے کو کسے نو نشہ چڑھدا ہے نا کسے دے پیار وچ آن کے اودیاں اکھاں وچ نیتراں وچ لالی چڑھدی جاندی سی تے بوٹیاں توڑ توڑ کے جدو خونوں خون کر دیتا تے پھر بھی گرو دا سکھ نہ ڈولیا تے پھر جلاد کہن لگا بابا بندہ سیاں ساڈے کول ایک ہور طریقہ ہے گئے تینوں موت دے خوف تو بھی زیادہ ڈراؤن والا تے گرو دے سکھ نے نیتراں وچ خون بھریا سی آکھیا او کیڑا تے پھر چار سال دا پت لیاندا سامنے آکھو ست نام سری اتہاس دے پنے پڑھو بابا بندہ سنگھ بہادر دا چار سال دا پت لیاندا آکھن لگے اے پت کیڑا ہے کہن لگا ستگرو دا بخشیا داس دا پت ہے کہن لگے پھر تینوں اے تے تیری کمزوری ہو اے تے تیری ویکنس ہوگی یہ ویک کے تو سکھی چھڑے گا کہنے لگا نہیں وہ سجنا یہ ویک کے تے رنگ ہور چڑھ گیا یہ آن کے تے رنگ رنگن والا جے رنگے یہ رنگن والے نے رنگ ہی ایسا چاڑیا وا یہ کٹو کٹ چڑھنا ہی چڑھنا ہے ہوں تے پھر ایسا کیتا انہوں نے آخیا اسی اس طرح کرنا ہی تیرے پتر نو تیرے سامنے قتل کرنا ہی اسی ہوں دس گرو پیارا کہ موت انہیں کہا گرو پیارا وا موت دا مینو کوئی ڈر نہیں تے گرو دیو سکھو ایترا سامنے لیا کے پوت پاتا لمے تے ایترا تکھا چھرا لیا کے جلاد نے آخیا ویخ لا ہوں دی کڑی ہے گرو دا کھیڑا چھڑ دے دین امان قبول کر لا مسلمان بننا من لا ہنے تیرا پوت چھڑ دا گے پوت روز نہیں ملتے پوت بڑے میٹھے بیوے ہی انہیں کہا سجنا جڑے گرو نے دیتا سکھی بھی گرو دی تے سکھی قیمتی پوت نالو سکھی قیمتی انہیں کہا اچھا پھر ایتھوں لیاندا جلاد نے تسی کدی اوترا دی فوٹو ویکھی ہوگی ایتھوں لیاندا جلاد نے تکھا کیتا چھرا تے چار سال دے پوت دے کلیجے چ ماریا تے جدو پوت کلیجے دے وچ وجا چھرا تے بابا بندہ سنگھ بہادر نے پھر آخیا دھن گرو گوبند سنگھ صاحب پاتشاہ کرپا رکھی اپنے دس دے اتنے اس امتحان دے وچوں پاس کر لیں کدی تو چمکور دی گڑی وچ آخیا سی ساری دنیا اپنے پت نو کنڈا بھی وجے تے ہوکا لیندی ਮਗਰ ਜਦੋਂ ਅਜੀਤ ਨੂੰ ਤੋਰਿਆ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਤੇ ਇੱਕ ਅੱਲਾ ਯਾਰਖਾਂ ਜੋਗੀ ਕਹਿੰਦਾ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਅਜੀਤ ਸਿੰਘ ਹਸਰਤ ਹੈ ਮੁਝੇ, ਹਸਰਤ ਹੈ ਮੇਰੇ ਮਨ ਵਿੱਚ, ਸ਼ੌਂਕ ਹੈ, ਹਸਰਤ ਹੈ, ਚਾਹਤ ਹੈ ਇੱਕ। ਤੇ ਪਿਓ ਜਿੱਡਾ ਹੀ ਹੋ ਚੁੱਕਿਆ ਸੀ ਬਾਬਾ ਅਜੀਤ ਸਿੰਘ ਸਾਹਿਬ, ਕਹਿਣ ਲੱਗਾ ਪਿਤਾ ਜੀ ਦੱਸੋ ਤੁਹਾਡੀ ਕੀ ਹਸਰਤ ਆ? ਤੇ ਪਿਤਾ ਜੀ ਨੇ ਆਖਿਆ ਹਸਰਤ ਹੈ ਮੁਝੇ ਕਿ ਬਰਸ਼ੀ ਖਾਤੇ ਹੋਏ ਤੁਝੇ ਦੇਖੂ। ਮੇਰੇ ਮਨ ਵਿੱਚ ਸ਼ੌਂਕ ਹੈ ਅਜੀਤ ਸਿੰਘ ਕਿ ਤੇਰੇ ਕਲੇਜੇ ਚ ਬਰਸ਼ੀਆਂ ਵੱਜਣ ਤੇ ਪਿਓ ਵੇਖੇ ਤੇ ਤੂੰ ਸਨਮੁਖ ਹੋ ਕੇ ਰਣ ਦੇ ਵਿੱਚ ਸ਼ਹੀਦ ਹੋਵੇਂ, ਪਿੱਠ ਵਿੱਚ ਵਾਰ ਨਾ ਖਾਵੀ ਸ਼ੇਰ ਦਾ ਪੋਤੇ। ਤੇ ਫਿਰ ਇਤਰੇ ਸਨਮੁਖ ਹੋ ਕੇ ਸ਼ਹੀਦ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਲੇਜੇ ਚ ਜਦੋਂ ਮਾਰਿਆ ਛੁਰਾ ਤੇ ਪੁੱਤ ਨੇ ਤਰਫਣਾ ਤੇ ਸੀਸੀ ਸਰੀਰ ਕਰਕੇ ਆਖਣ ਲੱਗੇ ਵੇਖ ਕੀ ਹੋਇਆ। ਮਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਤੇ ਅਸਰ ਹੀ ਕੋਈ ਨੀ ਹੋਇਆ। ਤੇ ਫਿਰ ਜਲਾਦ ਨੇ ਗੁਰੂ ਦਿਓ ਸਿੱਖੋ ਐਡਾ ਤਪਸਵੀ ਐਡਾ ਮਹਾਨ ਸੂਰਬੀਰ ਪੰਥ ਦਾ ਹੋਇਆ ਕਿ ਜਲਾਦ ਨੇ ਇਤਰਾ ਛੁਰਾ ਫੇਰ ਕੇ ਇੰਨਾ ਮਘੋਰਾ ਕਰ ਲਿਆ ਕਲੇਜੇ ਦੇ ਵਿੱਚ। ਚਾਰ ਸਾਲ ਦਾ ਬੱਚਾ ਵੇਖੋ ਆਪਣੀ ਨਜ਼ਰ ਵਿੱਚ ਇੱਕ ਵਾਰ ਸ਼ਾਹ ਤੋਂ ਜੋ ਆਖੋ ਸਤਨਾਮ ਸ੍ਰੀ। ਤੁਹਾਡੇ ਵੀ ਘਰਾਂ ਵਿੱਚ ਚਾਰ ਸਾਲ ਦੇ ਬੱਚੇ ਅੱਗੇ ਵੇਖੇ ਹੀ ਆ, ਵੇਖੇ ਜੇ ਕਿ ਨਹੀਂ? ਚਾਰ ਸਾਲ ਦੇ ਬੱਚੇ ਜਾਣਦੇ ਹੋ ਕਿੰਨਾ ਮਾਸੂਮ ਉਹਨਾਂ ਦਾ ਮਾਸ ਹੁੰਦਾ ਹੈ। ਉਹਦੇ ਵਿੱਚ ਇਤਰਾ ਫੇਰ ਦਿੱਤਾ ਛੁਰਾ ਤੇ ਆਖਣ ਲੱਗੇ ਅਜੇ ਵੀ ਨਹੀਂ ਡਰਿਆ? ਕਹਿੰਦਾ ਅਜੇ ਵੀ ਨਹੀਂ ਡਰਿਆ, ਰੰਗ ਦਿੱਤਾ ਪਰਮੇਸ਼ਵਰ ਨੇ। ਆਪਣੇ ਇਤਿਹਾਸ ਦੇ ਪੰਨਿਆਂ ਤੇ ਮਾਣ ਕਰੋ, ਕਦੀ ਦੁਨੀਆਂ ਤੇ ਇਹੋ ਜਿਹਾ ਪਿਓ ਨਹੀਂ ਮਿਲੂਗਾ ਜਿਹਨੇ ਇਹੋ ਜਿਹੀ ਸਜ਼ਾ ਵੀ ਭੁਗਤੀ ਹੋਵੇ ਕਿ ਜਲਾਦ ਨੇ ਕੰਪ ਕਰਦਾ ਇਹਦੇ ਕਲੇਜੇ ਚ ਹੱਥ ਮਾਰ ਲਿਆ ਤੇ ਇਤਨਾ ਰੁੱਗ ਚ ਇਹਦਾ ਕਲੇਜਾ ਫੜ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਤੇ ਆਖਣ ਲੱਗਾ ਹੁਣ ਕਹਿ ਗੁਰੂ ਪਿਆਰਾ, ਮੌਤ ਪਿਆਰੀ ਕਿ ਸਿੱਖੀ ਪਿਆਰੀ ਆ? ਕਹਿਣ ਲੱਗਾ ਨੀ ਸਿੱਖੀ ਪਿਆਰੀ ਆ। ਤੇ ਗੁਰੂ ਦੇ ਸਿੱਖੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਪੁੱਤ ਦਾ ਕਲੇਜਾ। ਫਿਰ ਵੀ ਕਹਿੰਦਾ ਸੀ ਨਹੀਂ ਸਿੱਖੀ ਪਿਆਰੀ, ਸਿੱਖੀ ਪਿਆਰੀ, ਸਾਡਾ ਸਿਦਕ ਕਿਉਂ ਟੁੱਟ ਗਿਆ ਹੈ? ਸਾਡੇ ਸਿਦਕ ਵਿੱਚ ਤਰੇੜਾਂ ਕਿਉਂ ਪੈ ਗਈਆਂ? ਅੰਮ੍ਰਿਤ ਉਹ, ਬਾਟਾ ਉਹ, ਬਾਣੀ ਉਹ, ਅਜੇ ਤੇ ਤੁਹਾਡੇ ਦੁਆਲੇ ਜਮ ਹੋਏ ਨੇ ਜਿਨ੍ਹਾਂ ਨੇ ਤਰੇੜਾਂ ਪਾਉਣੀਆਂ ਨੇ, ਜਿਨ੍ਹਾਂ ਜਿਨ੍ਹਾਂ ਛਕਿਆ ਪ੍ਰਪੱਕ ਰਹੋ, ਜਿਨ੍ਹਾਂ ਜਿਨ੍ਹਾਂ ਛਕਿਆ। ਗੁਰੂ ਦਿਓ ਸਿੱਖੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹ ਵਾਲੀਆਂ ਕਿਤਾਬਾਂ ਨਹੀਂ ਪੜ੍ਹਨੀਆਂ। ਵੈਸੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ ਹੈ, ਆਖੋ ਸਤਨਾਮ ਸ੍ਰੀ। ਕੋਈ ਤੁਹਾਡੀ ਸਟੇਜ ਦੇ ਉੱਤੇ ਉਹਦੀ ਕਿਤਾਬ ਦੀ ਗੱਲ ਨਾ ਸੁਣਾਵੇ, ਕੋਈ ਤੁਹਾਡੀ ਸਟੇਜ ਦੇ ਉੱਤੇ ਇਹ ਹੁਕਮਨਾਮਾ ਜਾਰੀ ਹੋਇਆ ਹੈ ਕਿ ਇਹਦੀ ਨਾ ਕਿਤਾਬ ਪੜ੍ਹਨੀ ਆ, ਨਾ ਖਰੀਦਣੀ ਆ, ਤੇ ਨਾ ਕਿਤੇ ਵੇਚਦਿਆਂ ਵੇਖਣੀ ਆ, ਜਿੱਥੇ ਵਿਕਦੀ ਹੋਵੇ ਉਹਨੂੰ ਮਨਾ ਕਰਨਾ ਹੈ। ਮੈਂ ਕਹਿੰਦਾ ਕਈ ਗੱਲਾਂ ਹੋਣਗੀਆਂ ਚੰਗੀਆਂ ਉਹਦੀਆਂ ਵੀ, ਜਿਹੜੀਆਂ ਉਹਨੇ ਇੱਕ ਚੰਗੀ ਗੱਲ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਦਾ ਆਸਰਾ ਲੈ ਕੇ ਤੁਹਾਡੀਆਂ ਜੜ੍ਹਾਂ ਪੁੱਟਣੀਆਂ ਸ਼ੁਰੂ ਕੀਤੀਆਂ। ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ, ਮੈਂ ਨਹੀਂ ਕਹਿੰਦਾ ਸੰਤ ਚੰਗੇ ਨੇ, ਮੈਂ ਦੋ ਪੱਖ ਲੈ ਕੇ ਤੁਰਦਾ, ਨਾ ਤਾਂ ਮੈਂ ਸੰਤਾਂ ਦੇ ਨਾਮ ਮਿਸ਼ਨਰੀ ਹਾਂ, ਮੈਂ ਤਾਂ ਗੁਰੂ ਦੀ ਗੱਲ ਗੁਰੂ ਨਾਨਕ ਦਾ ਕੁੱਤਾ ਹੋਣ ਦੇ ਨਾਤੇ ਕਰਦਾ ਵਾਂ ਕਿ ਜਿਨ੍ਹਾਂ ਸੰਤਾਂ ਨੇ ਪਖੰਡ ਕੀਤੇ ਨੇ, ਜੋਤਾਂ ਦੇ, ਦੀਵਿਆਂ ਦੇ, ਤੀਸਰੇ, ਚੌਥੇ, ਪੰਜਵੇਂ ਹਮੰਦੇ, ਅਖੰਡ ਪੜੇ, ਸੰਪਟ ਦੇ, ਉਹ ਵੀ ਪਖੰਡੀ ਨੇ, ਮਗਰ ਉਹਦੇ ਨਾਲ ਉਹ ਕਿਤੇ ਮਾਰੂ ਹੋਏ ਆ ਜਿਹੜਾ ਕਹਿੰਦਾ ਵਾ ਅੱਜ ਇਹਨੇ ਕਿਹਾ ਵਾ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ। ਹੁਣ ਇਹਦਾ ਅਗਲਾ ਹਥਿਆਰ ਇਹ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਈਏ ਕੱਢਣੇ ਨੇ, ਭੱਟਾਂ ਦੇ ਸਵਈਏ ਕੱਢਣੇ, ਕਹਿੰਦੇ ਉਹ ਬਾਣੀ ਨਹੀਂ। ਧਿਆਨ ਦਿਓ, ਜੇ ਤੁਸੀਂ ਚੁੱਪ ਚਪੀਤੇ ਪੰਜ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਹਟਾਤੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਇਹਨੇ ਕਹਿਣਾ ਸਵਈਏ ਕੱਢੋ ਤੇ ਸਵਈਆਂ ਤੋਂ ਬਾਅਦ ਇਹਨੇ ਕਹਿਣਾ ਭਗਤਾਂ ਦੀ ਬਾਣੀ ਕੱਢੋ, ਕਿੱਥੇ ਲੈ ਕੇ ਜਾਊਗਾ ਤੁਹਾਨੂੰ ਇਹ? ਸਚੇਤ ਹੋ ਜਾਓ ਗੁਰੂ ਦੇ ਸਿੱਖੋ, ਆਪਣੇ ਸਿਦਕ ਵਿੱਚ ਇੰਨੇ ਪ੍ਰਪੱਕ ਹੋ ਕਿੱਡਾ ਮਹਾਨ ਹੋ ਗੁਰੂ ਦਾ ਸੂਰਮਾ ਹੈ। ਪੁੱਤ ਦਾ ਕਲੇਜਾ ਪਾ ਕੇ ਵੀ ਮੂੰਹ ਦੇ ਵਿੱਚ ਕਹਿੰਦਾ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਆ। ਇੱਕ ਵਾਰ ਆਖੋ ਗੁਰੂ ਦੀ, ਇੱਕ ਵਾਰ ਤਰਾਨਾ ਗਾ ਲਓ ਜਿਹੜਾ ਬਾਬੇ ਬੰਦੇ ਨੇ ਗਾਇਆ ਹੈ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਬੱਚਿਓ ਤੁਸੀਂ ਵੀ ਆਨੰਦ ਚ ਪੜੋ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿੱਖੀ ਸਿਦਕ ਨਾ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ, ਸਿੱਖੀ ਸਿਦਕ ਨਾ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਉਸ ਗੱਲ ਦੇ ਉੱਤੇ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਜੀ।
ਭੰਜਨ ਤੇਰਾ ਨਾਮ ਜੀ।
ਉਸ ਨਾਮ ਦਾ ਅਭਿਆਸ ਕਰੀਏ, ਉਸ ਨਾਮ ਦੇ ਨਾਲ ਜੁੜੀਏ। ਮੇਰਾ ਸਤਿਗੁਰੂ ਕਿਰਪਾ ਕਰੇ, ਧੰਨ ਗੁਰੂ ਨਾਨਕ ਪਾਤਸ਼ਾਹ, ਇੱਕ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਬਜ਼ੁਰਗ ਤੱਕ ਸਿੱਖ ਦੇ ਮਨ ਵਿੱਚ ਇਹ ਵਿਸ਼ਵਾਸ ਬਣ ਜਾਏ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਪਰਮੇਸ਼ਵਰ ਦਾ ਨਾਮ ਆ, ਉਹ ਪਰਮੇਸ਼ਵਰ ਦੀ ਬੰਦਗੀ ਆ। ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਦੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਉਹਨਾਂ ਦੇ ਕੋਲੋਂ ਦੁੱਖ ਦਲਿੱਦਰ ਨਸ ਜਾਂਦੇ ਨੇ। ਜਿਸ ਸਿਮਰਤ ਦੁੱਖ ਡੇਰਾ ਢਹੇ, ਬੋਲੋ ਜਿਸ ਸਿਮਰਤ ਦੁੱਖ, ਫੇਰ ਗੱਜ ਕੇ ਇੱਕ ਵਾਰ ਉਹਨੇ ਵਿਸ਼ਵਾਸ ਵਿੱਚ ਆਖੋ, ਜਿਸ ਸਿਮਰਤ ਦੁੱਖ ਡੇਰਾ ਢਹੇ, ਜਿਸ ਸਿਮਰਤ ਜਮ ਕਛੂ ਨਾ ਕਹੇ। ਆ ਵੇਖੋ ਸੁਣੋ, ਜਿਸ ਸਿਮਰਤ ਜਮ ਕਛੂ ਨਾ ਕਹੇ, ਜਿਸ ਸਿਮਰਤ ਹੋਤ ਸੂਕੇ ਹਰੇ, ਇਹ ਸਿਮਰਨ ਦੀ ਬਰਕਤ ਆ। ਜਿਸ ਸਿਮਰਤ ਡੂਬਤ ਪਾਹਨ ਤਰੇ, ਜਿਹਦਾ ਸਿਮਰਨ ਕਰਨ ਨਾਲ ਡੁੱਬਦੇ ਪੱਥਰ ਤਰਦੇ ਨੇ, ਆ ਉਹਦਾ ਸਿਮਰਨ ਕਰੀਏ। ਕਿਤੇ ਇਹਨਾਂ ਦੀਆਂ ਗੱਲਾਂ ਚ ਛੁੱਟ ਕੇ ਡਾਲੀਆਂ ਦੇ ਨਾਲ ਹੱਥ ਪਾ ਲੈ, ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ, ਇੱਕ ਮੂਲ ਲੱਗੇ, ਮੂਲ ਮੈਣੇ ਮੁੱਢ, ਜੜ 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 ਪਰਮੇਸ਼ਵਰ ਦਾ ਨਾਮ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਦੇ ਨਾਲ ਜਿਹੜੀਆਂ ਜੀਵ ਆਤਮਾਵਾਂ ਜੁੜਨ ਗਈਆਂ, ਸਾਹਿਬ ਜੀ ਨੇ ਲਿਖ ਦਿੱਤਾ ਹੈ ਕਿ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ, ਬੋਲ ਮੂਲ ਲੱਗੇ ਤਿੰਨੀ
ਸੁੱਖ ਪਾਇਆ,
ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਫਿਰ ਬੋਲੋ ਡਾਲੀ ਲਾਗੇ ਤਿੰਨ ਜਨਮ ਗਵਾਇਆ। ਡਾਲਾਂ ਨਾਲ ਨੀ ਚੰਬੜਨਾ, ਪਦਾਰਥਾਂ ਨਾਲ ਨੀ ਚੰਬੜਨਾ, ਜਿਹੜਾ ਮੋਢਿਆ ਪਰਮੇਸ਼ਵਰ, ਦੁਨੀਆਂ ਨਾਲ ਨੀ ਚੰਬੜਨਾ, ਦੁਨੀਆਂ ਦਾ ਮੋਢਿਆ ਵਿੱਚ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਕੁਝ ਦਾ ਵਿਸ਼ਵਾਸ ਆ। ਜਿਹੜਾ ਕਰ ਆਸਣ ਡਿੱਠੋ ਚਾਓ, ਕਰ ਆਸਣ ਦੂਈ ਕੁਦਰਤ ਸਾਜੀਏ, ਦੂਈ ਇਹ ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਜਿਹੜੀ ਦੁਨੀਆ ਵਾ, ਇਹ ਦੋ ਨੰਬਰ ਦੀ ਆ। ਇਸ ਪਾਲਕੀ ਸਾਹਿਬ ਜਿਹਦੇ ਵਿੱਚ ਮੰਜਾ ਸਾਹਿਬ ਦੇ ਉੱਤੇ ਆਪਾਂ ਸਤਿਗੁਰੂ ਦਾ ਪ੍ਰਕਾਸ਼ ਕੀਤਾ ਵਾ, ਮੰਜੇ ਦੇ ਅਪਾਚਕ ਨਹੀਂ ਆਪਾਂ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਪਾਚਕ ਆ। ਇਸ ਮੰਜੇ ਦਾ ਸਤਿਕਾਰ ਤਾਂ ਵਾ ਕਿ ਇਸ ਮੰਜੇ ਦੇ ਉੱਤੇ ਮੇਰਾ ਸਤਿਗੁਰੂ ਬੈਠਾ ਹੈ। ਇਸ ਕਰਕੇ ਇਸ ਦੇਹ ਦੇ ਵਿੱਚ ਇਸ ਦੁਨੀਆਂ ਦਾ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ, ਕੁਦਰਤ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਕੁਦਰਤ ਦੇ ਵਿੱਚ ਕਾਦਰ ਬੈਠਾ ਹੈ। ਕੁਦਰਤ ਦੇ ਵਿੱਚ ਦੂਈ ਕੁਦਰਤ ਸਾਜੀਏ, ਪੜੋ ਦੂਈ ਆਪੀ ਨੇ ਆਪ ਸਾਜਨ, ਆਪੀ ਨੇ ਰਚਿਓ ਨਾਉ, ਅੱਗੇ ਕਹਿੰਦੇ ਦੂਈ ਕੁਦਰਤ ਸਾਜੀਏ, ਕਰ ਆਸਣ ਡਿੱਟੋ, ਵਿੱਚ ਆਸਣ ਲਾ ਕੇ ਬੈਠਾ ਹੈ ਨਾ, ਤਾਂ ਕੁਦਰਤ ਨਾਲ ਪਿਆਰ ਆ। ਜਦੋਂ ਕੋਈ ਬੰਦਾ ਮਰ ਜਾਂਦਾ ਜਿਹਦੇ ਵਿੱਚੋਂ ਜੋਤ, ਉਹਨੂੰ ਕਿਉਂ ਨੀ ਮੱਥੇ ਟੇਕਦੇ? ਫਿਰ ਇੱਥੇ ਗਿਆਨਤਾ ਚ ਉਹਨੂੰ ਵੀ ਟੇਕਦੇ ਨੇ, ਮਗਰ ਆਪਾਂ ਤੇ ਜਾਗਦੀ ਜੋਤ ਦੇ ਪਛਕਿਆਂ। ਗੁਰੂ ਨਾਨਕ ਪਾਤਸ਼ਾਹ, ਨਾਮ ਕੇ ਧਾਰੇ ਸਗਲੇ ਜੰਤ, ਮੂਲ ਦੇ ਨਾਲ ਜੁੜਨਾ ਹੈ, ਮੂਲ ਪਰਮੇਸ਼ਵਰ ਦਾ ਨਾਮ ਆ। ਜਿਹੜੇ ਮੂਲ ਨਾਲ ਜੁੜਨ ਗਏ ਉਹਨਾਂ ਨੂੰ ਕਹਿ ਦਿੱਤਾ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਜਿਹੜੇ ਡਾਲਾਂ ਨਾਲ ਸੰਸਾਰ ਨਾਲ ਚੜ ਗਏ ਤੇ ਮੂਲ ਭੁੱਲ ਗਿਆ, ਉਹਨਾਂ ਦਾ ਜਨਮ ਗਵਾ ਜਾਣਾ ਹੈ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਨ ਲਈ ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ। ਅਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ।
ਸ਼ਬਦ ਦਾ ਵੇਗ ਵੇਖੋ, ਸ਼ਬਦ ਦੀ ਬੋਲੀ, ਸ਼ਬਦ ਦਾ ਸ਼ਿੰਗਾਰ ਕਿਤਨਾ ਘੜਿਆ। ਇੱਕ ਕਰਮਵੰਤ ਦੁਹਾਗਣ, ਇੱਕ ਜਿਹੜੀ ਸੁਹਾਗਣ ਪਰਮੇਸ਼ਵਰ ਦਾ ਨਾਮ ਜਪਣ ਵਾਲੀ, ਦੋਵਾਂ ਦਾ ਪੱਖ ਪੇਸ਼ ਕੀਤਾ ਹੈ। ਜਿਹੜਾ ਇੱਕ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ ਹੈ, ਇੱਕ ਦਿਨ ਨਹੀਂ ਨਿਤਨੇਮ ਕਰਦਾ, ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ, ਦੂਸਰੇ ਨੂੰ ਕੀ ਪਤਾ ਹੈ? ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦੇ, ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕੀ ਕਹਿੰਦੇ? ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਅੱਜ ਨਾ بولو گھبراؤنا اج نہ بابے نانک دی بانی رسنا تے لیاو اج نہ ستی اج نہ نتنیم کیتا اج پتی پرمیشور دے نال ستی دا مطلب جڑی نہیں امرت ویلا نہیں سنبھالیا تے سارا دن پتا کی ہوندا ہے انگ مڑے مڑ جائے انگ ہتھاں پیر اترا ہو کے جا رہے نے کوئی چیز چنگی نہیں لگدی ہر کڑی ہر فرنے نال کچھ اتنا محسوس ہو رہا ہے کہ میری یہ جندڑی ہے اج تیرا کچھ چھٹ گیا میری یہ جندڑی ہے اج تو کچھ بھول گئی اتنا لگدا وا کہ انگ مڑے مڑ جائے کتنا شریر اوکھا ہو رہا ہے درد ہو رہی ہے محسوس ہو رہی پیڑا ہو رہی ہے وہ وچھوڑے دے وچ کہ اج امرت ویلے اٹھیا نہیں اشنان نہیں کیتا اس مالک نال جڑیا نہیں اج نہ ستی کنت کہندے پتی نوں اس پتی دی یاد وچ جڑی نہیں امرت ویلے چونکڑا ماریا نہیں ریڑ دی ہڈی سدھی کر کے جپیا نہیں واہ گرو 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 کتنا محسوس ہو رہا کہ کچھ چھٹ گیا اج نہ ستی کنت سیو انگ مڑے مڑ جائے اے بھگت دی اوستھا دسی ہن اگے ویکھو ہاں جی
جائے کچھ ہو دوہاگنی تم کیوں رہن وہائے
کیوں دا مطلب کس طرح دھیان دیو کیوں دا مطلب آندیا میں تے ایک دن نہیں نتنیم کیتا تے میں انہاں نوں پچھا جا کے جنہ کدی نتنیم نہیں کیتا جائے پچھوں دوہاگنی دوہاگنی جڑیاں خسم تو ٹٹیاں جڑیاں مالک نالوں ٹٹیاں رواں میں تے ایک دن نہ نہیں نتنیم کیتا تے مینوں رات نیند نہ آئی انگ مڑ مڑ جاندے رہے سارا دن مینوں چین نہیں آیا سارا دن مینوں آنند نہیں آیا تے آنند تے اودوں ہی آنا گرسکھو آنند آنند سب کو کہے آنند گرو تے جانیا جانیا آنند سدا گر تے کرپا کرے پیاریا کر کرپا کلو کٹے گیان جنہاں دیاں اکھاں وچ سرما گیان دا پیا آنند تا انہاں نوں آیا دوسرے نوں کی آنند آنا ہے میرے صاحب جی کہندے ہن میں جائے پچھو دوہاگنی اتنا بولو جرا جائے دوہاگنی شبد نوں پچھانیو گربانی دے وچ ایک لکھیا ہے آکھو ستنام سری بابا نانک نے ایک بجر کیتا ہے کہندے دوہاگنی کیا نشانیاں بولو دوہاگنی کی نشانیاں دوہاگن دی کنوں کہندے نے دوہاگن دھیان دیو گربانی وچ اتنا لکھیا ہے کویسچن کیتا دوہاگنی کیا نشانیاں کی نشانی ہے دوہاگن دی تے آپ ہی اگے جواب دیندے نے آ میں دسا تینوں پلیا دوہاگن دی نشانی دوہاگن دی نشانی اے ہوئی دوہاگنی کیا نشانیاں خسموں کتھیاں پھرے نمانیاں جنہاں نوں گردوارے دا گھر بھل گیا ہے رادا سوامیاں دے ڈیریاں نوں تر پئے نے جنہاں نوں نور محل والیاں دے ڈیرے نوں تر پئے نے اپنا خسم چھڈ کے جڑیاں دوسرے تھاں چلے گئیاں اونوں کہندے نے دوہاگنا انہاں نوں کی کہندے نے ایک نوں چھڈ کے دوسرے تھاں بہن والی کی ہوندی دوہاگنی کہندے جے آپاں چلو سماج دے وچ اتنا بھی مان لو ایک پتی نے کسے نوں ویسے چھڈ دیتا ایک طلاق ہو گیا ہے تے دوسرے تھاں جڑی بیٹھی ہے نا پیارے او خسم تے مل گیا سواگن نہیں کھواندی کی کھواندی ہے پوچھو دسو سواگن نہیں سواگن تے اوہی جڑی ایک دی جڑی ایک دی ایک تھا تے میرے صاحب نے بڑے سندر بچن کیتے جاں کواری تا چاہو ویوائی تا معاملے فریدا ایہو پچھو تاؤ پھر وقت کواری نہ تھی ایک تھا تو چھڈی دوسرے تھا کواری نہیں کھوانا او کار کر ہنڈے جو رن دو آگن اس نال منہ جوڑے اس بھی لچھن لایا جڑے ایہو جہاں دے کول بیندے نے انہاں نوں وی کہندے نے چل بیاسا چلیے اس نال منہ جوڑے جڑا اودے کول پیندا اس بھی لچھن لایا انہوں نے کہندا چل دو اگن اوتھے چلیے بیاسا چلیے چل ساڈے بابے کول چلیے سواگنا تے کہندیاں نے بھنا اے سنسار وچ اس جگ میں پرکھ ایک ہے بولو اس جگ میں جڑا گج کے بولدے ہو رہے نا داؤ اس جگ میں پرکھ ایک ہے سواگن اے کہندیاں نہیں پلیے دوسرا تے ہے ہی کوئی نہیں جائیے کدے کول سواگن تے کہندی ہے ایکو اس جگ میں پرکھ ایک ہے ہور سگلی نار سبائی نانک کہے سہیلیو شوکھرا پیارا ہم سہ کیریاں داسیاں سچا خسم ہمارا وہ ایکو ہی سچا پرمیشور رہن والا ساریاں دا پتی ہے تے اوہی سواگنا نے آ جڑیاں ਵਰਤ ਰੱਖਦੀਆਂ ਨੇ ਤੇ ਇਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਕਿਉਂ ਵਰਤ ਰੱਖਿਆ ਜੇ ਇਹਦੀਆਂ ਕਰਵਰਿਆ ਚ ਉਸਦਾ ਜਿਹੜੀਆਂ ਵਰਤ ਰੱਖਦੀਆਂ ਨਾ ਇਹ ਸਦਾ ਸੁਹਾਗਣਾ ਰਹਿੰਦੀਆਂ। ਕਮਾਲ ਦੀ ਗੱਲ ਆ, ਕਿਸੇ ਦਾ 20 ਸਾਲਾਂ ਬਾਅਦ ਚਲੇ ਜਾਣਾ ਹੈ, ਕਿਸੇ ਦਾ ਜੋ ਉਪਜਿਓ ਸੋ ਜੇ ਉਹ ਜਨਮੇ ਸੋ ਜਾਣ, ਮੂਆ ਜਿਹੜਾ ਪੈਦਾ ਹੋਇਆ ਉਹਨੇ ਤੇ ਮਰ ਜਾਣਾ, ਸੁਹਾਗਣ ਕਿਤਨਾ ਰਹੇਗੀ। ਹਾਂ ਇੱਕ ਤਰੀਕਾ ਹੈ, ਤੂੰ ਸੁਹਾਗਣ ਰਹਿ ਸਕਦੀ ਏ, ਜੇ ਤੂੰ ਹਰੀ ਦੀ ਨਾਰ ਬਣ ਜਾਏ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਨਾਰ ਬਣ ਜਾਏ। ਬਾਣੀ ਦੇ ਵਿੱਚ ਫੈਸਲਾ ਦਿੱਤਾ ਹਰ ਕੀ ਨਾਰ, ਬੋਲੋ ਹਰ ਕੀ, ਇਤਨਾ ਹੀ ਬੋਲੋ ਹਰ ਕੀ। ਸੋ ਸਦਾ ਸੁਹਾਗਣ, ਸੋ ਸਦਾ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ। ਜੇ ਮੈਂ ਰੰਡੀ ਸ਼ਬਦ ਬੋਲੂੰਗਾ ਤਾਂ ਗੁੱਸਾ ਨਾ ਕਰਨਾ, ਕਿਉਂਕਿ ਬਾਣੀ ਚ ਵਰਤਿਆ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ ਹੈ, ਨਾ ਉਹਦੇ ਕਦੀ ਕੱਪੜੇ ਮੈਲੇ ਹੋਣੇ ਨੇ, ਨਾ ਉਹਦਾ ਵੈਸ ਮੇਲਾ ਹੋਣਾ ਹੈ। ਜਿਹੜੀ ਹਰੀ ਦੀ ਇਸਤਰੀ ਬਣ ਗਈ, ਜਿਹੜੀ ਰੱਬ ਦੀ ਬਣ ਗਈ, ਕਿਉਂਕਿ ਰੱਬ ਤੇ ਕਦੀ ਮਰਦਾ ਹੀ ਨਹੀਂ, ਰੱਬ ਤੇ ਕਦੀ ਗੱਜ ਕੇ ਬੋਲੋ ਰੱਬ, ਤੇ ਜਿਹਦਾ ਪਤੀ ਕਦੀ ਨਾ ਮਰੇ ਫਿਰ ਉਹ ਸਦਾ ਸੁਹਾਗਣ ਹੋਈ ਨਾ। ਇਸ ਕਰਕੇ ਬਾਬਾ ਜੀ ਇੱਥੇ ਬਚਨ ਕਹਿ ਰਹੇ ਨੇ, ਮੈਂ ਜਾਏ ਪੁੱਛੋ ਦੁਹਾਗਣੀ, ਮੈਂ ਤੇ ਇੱਕ ਰਾਤ ਨਾਲ ਨਿਤਨੇਮ ਕੀਤਾ ਤੇ ਮੇਰੀ ਹਾਲਤ ਹੋ ਗਈ। ਮੈਂ ਉਹਨਾਂ ਨਕਰਮਾਂ ਨੂੰ ਪੁੱਛਾਂ, ਭਾਗਣਾ ਨੂੰ ਜਾ ਕੇ ਪੁੱਛਾਂ ਜਿਹਨਾਂ ਕਦੀ ਨਿਤਨੇਮ ਕੀਤਾ, ਤੁਮ ਕਿਉਂ ਰਹਿਣ ਵਹਾਏ, ਤੁਮ ਕਿਉਂ ਰਹਿਣ ਵਹਾਏ,
ਤੁਮ ਕਿਉਂ ਰਹਿਣ ਵਹਾਏ, ਤੁਮ ਕਿਉਂ ਰਹਿਣ ਵਹਾਏ।
ਭਲੀਓ ਤੁਹਾਡੀਆਂ ਰਾਤਾਂ ਕਿਸ ਤਰ੍ਹਾਂ ਲੰਘਦੀਆਂ ਨੀ, ਮੈਂ ਤੇ ਇੱਕ ਦਿਨ ਨਿਤਨੇਮ ਨਾ ਕੀਤਾ ਤੇ ਮੈਨੂੰ ਰੋਟੀ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੁਦ ਬਿਨ ਖਰੀ ਨਵਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਨਾ ਅੰਨ ਚੰਗਾ ਲੱਗੇ, ਨਾ ਪਾਣੀ ਚੰਗਾ ਲੱਗੇ, ਕਾਪੜ ਤਨ ਨਾ ਸੁਖਾਵੇ, ਕੱਪੜੇ ਸਰੀਰ ਤੇ ਚੰਗੇ ਨੀ ਲੱਗਦੇ ਪਾਉਣੇ। ਜਿੱਦਣ ਮੈਂ ਇੱਕ ਦਿਨ ਨਿਤਨੇਮ ਨੀ ਕੀਤਾ ਨੀ, ਜਿਹਨਾਂ ਕਦੀ ਨੀ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿਤਨਾ ਜਿਉਂਦੀਆਂ ਨੇ। ਹਾਂਜੀ,
ਸਾਹੋਵੇ ਢੋਈ ਨਾਲ ਹੈ ਨਾਹੀ ਥਾਂ,
ਜਿਹੜੀਆਂ ਦੁਹਾਗਣਾਂ ਦੀ ਗੱਲ ਹੈ ਉਹਨਾਂ ਦੀ। ਹੁਣ ਅੱਗੇ ਬਾਬਾ ਫਰੀਦ ਜੀ ਕਹਿੰਦੇ, ਨਾ ਉਹਨਾਂ ਨੂੰ ਸਹੁਰੇ ਘਰ ਜਗ੍ਹਾ ਮਿਲਦੀ, ਸਹੁਰੇ ਢੋਈ ਨਾਲ ਹੈ। ਬੋਲੋ ਸਹੁਰੇ
ਢੋਈ ਨਾਲ ਹੈ।
ਇਹ ਜਿਹੜੀ ਨਾਮ ਨੀ ਜਪਦੀ ਉਹਦੀ ਵੀ ਗੱਲ ਆ, ਜਿਹਨਾਂ ਨੂੰ ਆਪਾਂ ਕਹਿੰਦੇ ਲੋਕ ਤੇ ਪ੍ਰਲੋਕ ਕੋਈ ਜਗ੍ਹਾ ਹੀ ਨਹੀਂ, ਆਪਾਂ ਸਾਡੇ ਗਿਆਨੀ ਹੁਣ ਇਹ ਵੀ ਕਹਿੰਦੇ ਨੇ। ਕਮਾਲ ਦੀ ਗੱਲ ਆ, ਕਈ ਵਾਰ ਜਦੋਂ ਇਹ ਬਚਨ ਆਉਂਦਾ ਸਭਨਾ ਕਾ ਦਰ ਲੇਖਾ ਹੋਵੇ, ਬੋਲੋ ਸਭਨਾ ਕਾ
ਦਰ ਲੇਖਾ,
ਤੇ ਕਈ ਗਿਆਨੀ ਆਖ ਦਿੰਦੇ ਜੀ ਲੇਖਾ ਲੂਖਾ ਕਿਤੇ ਨੀ ਹੋਣਾ, ਅੱਗੇ ਤੇ ਹੈ ਹੀ ਕੁਝ ਨੀ। ਕਿਉਂ? ਇਹ ਮੇਰੇ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ, ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਧਰਮ ਰਾਏ ਜਬ, ਤੇ ਕੀ ਲਿਖਿਆ ਅੱਗੇ? ਆਖਿਰ ਕਿਤੇ ਮੂੰਹ ਲੈ ਕੇ ਜਾਣਾ ਤੇ ਗੱਲ ਕੀਤੀ ਹੈ ਨਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ, ਕੀ ਇਹ ਗੁਰੂ ਨਾਨਕ ਨੇ ਝੂਠ ਬੋਲੇ? ਕੀ ਗੁਰੂ ਨਾਨਕ ਸਾਹਿਬ ਨੇ, ਦੀਨ ਦੁਨੀਆਂ ਦੇ ਮਾਲਕ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਵੇਂ ਲਿਖਦਾ ਹੈ ਲੇਖਾ ਰੱਬ
ਮੰਗੇਸੀਆ,
ਤੇ ਕੀ ਕੱਢ ਕੇ ਬਹਿ ਗਿਆ? ਆ ਪਿੰਡਾਂ ਦੇ ਵਿੱਚ ਜਿੰਨਾ ਆੜਤੀਆਂ ਦੇ ਕੋਲੋਂ ਆਪਾਂ ਪੈਸੇ ਲਿਆਉਂਦੇ ਹਾਂ, ਆ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਮੇਰੇ ਵੀਰ ਭੈਣ ਭਰਾ ਨੇ, ਆੜਤੀਆਂ ਦੇ ਕੋਲੋਂ ਆਪਾਂ ਖਾਦਾਂ ਲਿਆਉਂਦੇ ਹਾਂ, ਦੂਸਰੇ ਲਿਆਉਂਦੇ ਹਾਂ, ਤੇ ਜੇ ਤੇ ਉਹ ਲੇਖਾ ਲਿਖਦਾ ਕੀ ਕਹਿੰਦੇ? ਕੀ ਆ ਉਹ ਵਹੀ ਹੈ ਨਾ। ਤੇ ਇਸ ਤਰ੍ਹਾਂ ਦੀ ਵਹੀ ਦਾ ਜ਼ਿਕਰ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨੇ ਉੱਥੇ ਵਹੀ ਕੱਢ ਕੇ ਬਹਿ ਜਾਣਾ ਉਹਨੇ ਲੇਖਾ ਮੰਗਣ ਵਾਲੇ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਕੱਢ ਕੇ ਬਹਿ ਗਿਆ। ਉਹਨੇ ਕਿਹਾ ਸੱਜਣਾ ਇਸ ਦਿਨ ਆ, ਇਸ ਦਿਨ ਆ, ਇਸ ਦਿਨ ਆ, ਇਸ ਘੜੀ ਤੂੰ ਆ, ਇਸ ਘੜੀ ਤੂੰ ਆ ਕੰਮ ਕੀਤੇ, ਸਾਰਾ ਲੇਖਾ ਮੰਗਣਾ। ਤੇ ਜਦੋਂ ਇਹ ਗੱਲ ਕਹਿੰਦੇ ਜੀ ਅੱਗੇ ਜਾ ਕੇ ਕਿੰਨੇ ਵੇਖਿਆ ਹੈ, ਤੇ ਮੈਂ ਤੇ ਜੋਦੜੀ ਕਰਦਾ ਉਹਨਾਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਹੋਣ ਦੇ ਨਾਤੇ, ਮੈਂ ਕਿਹਾ ਇਹ ਸ਼ਬਦ ਉਹਨੇ ਲਿਖੇ ਨੇ ਜਿਹਨੇ ਅੱਗਾ ਵੇਖਿਆ, ਜਿਹਨੇ ਅੱਗਾ ਗੁਰੂ ਨਾਨਕ ਸਾਹਿਬ ਨੇ ਲਿਖਣੇ, ਸਭਨਾ ਕਾ ਦਰ ਲੇਖਾ ਹੋਏ, ਇਹ ਗੁਰੂ ਨਾਨਕ ਨੇ ਲਿਖਿਆ, ਨਾਨਕ ਜੀ ਅਪਾਏ ਕੇ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਪੜੇ, ਚੁਣ ਵੱਖ ਕੱਢੇ ਉੱਥੇ ਥਾਂ ਨਾ ਪਾਇਆ, ਨਕੂੜ ਯਾਰ ਮੂੰਹ ਕਾਲੇ ਦੋਜਕ ਚੱਲਿਆ, ਲਿਖਣਾ ਵੇ ਧਰਮ ਲਿਖਿਆ ਉੱਥੇ। ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਲਿਖੀਆਂ ਨੇ ਕਿ ਅੱਗੇ ਕਿਤੇ ਜਾਣਾ ਹੈ, ਲੋਕ ਪ੍ਰਲੋਕ ਦੀ ਗੱਲ ਗੁਰੂ ਨੇ ਗੁਰਬਾਣੀ ਚ ਲਿਖੀ। ਇੱਥੇ ਵੀ ਕਹਿੰਦੇ ਨੇ ਜਿਹੜੀ ਦੁਹਾਗਣ ਹੋ ਗਈ ਰੱਬ ਤੋਂ ਟੁੱਟ ਗਈ, ਉਹਨੂੰ ਸਹੁਰੇ ਢੋਈ ਨਾ ਮਿਲੇ, ਬੋਲੋ ਸਹੁਰੇ
ਢੋਈ ਨਾ ਮਿਲੇ।
ਨਾ ਤੇ ਸਹੁਰੇ ਕਿਸੇ ਨੇ ਰੱਖਿਆ, ਉਹਨੇ ਕਿਹਾ ਵੀ ਨਾ ਤੇਰੇ ਤੇ ਕਰਮੀ ਨੀ ਸਹੁਰੇ ਘਰ ਰਹਿਣ ਵਾਲੇ, ਸਹੁਰਿਆਂ ਨੇ ਕੱਢਤੀ ਤੇ ਪੇਕਿਆਂ ਨੇ ਪੇਈਏ ਨਾਹੀਂ ਥਾਂ, ਬੋਲੋ ਪੇਈਏ ਪੇਈਏ ਬਣੇ ਪੇਕੇ, ਪੇਕੇ ਵੀ ਨਾ ਰੱਖੀ ਕਿਸੇ ਨੇ, ਪੇਕੇ ਵੀ ਆਖਿਆ ਇੱਥੋਂ ਤੇ ਚਲੇਗੀ ਵਿਚਾਰੀ, ਤੇ ਅੱਗੇ ਵੀ ਨਾ ਕਿਸੇ ਨੇ ਜਗ੍ਹਾ ਦਿੱਤੀ, ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਥੇ ਜਾਊਗੀ। ਹਾਂਜੀ,
ਫਿਰ ਵਾਤਰੀ ਨਾ ਪੁੱਛਈ ਧਨ ਸੁਹਾਗਣ ਨਾ।
ਆਹ ਵੀ ਬੜਾ ਪਿਆਰਾ ਸੂਤਰ ਜੇ, ਫਿਰ ਵਾਤੜੀ ਨਾ ਪੁੱਛਈ, ਫਿਰ ਮੈਨੇ ਸੁਚੇਤ ਹੋ ਕੇ ਬੈਠੋ, ਫਿਰ ਫਿਰ ਮੈਨੇ ਆਂਦੇ ਫਿਰ ਨੇ ਤੇ ਕਦੀ ਕਵਾਇਆ ਹੀ ਨਹੀਂ। ਅੱਜ ਆਮ ਬੋਲੀ ਚ ਆਪਾਂ ਭੈਣਾਂ ਬੋਲਦੀਆਂ ਨਾ, ਮੇਰੀ ਤੇ ਪਤੀ ਮੇਰਾ ਵਾਤ ਹੀ ਨੀ ਪੁੱਛਦਾ, ਇਤਨਾ ਦਾ ਬਚਨ ਆ। ਫਿਰ ਵਾਤੜੀ ਨਾ ਪੁੱਛਈ, ਫਿਰ ਰਹਿੰਦੀ ਘਰ ਆ, ਜਾ ਕੇ ਵਧੋ ਵਧੀ ਬਹਿ ਗਈ, ਉਹਨੇ ਕਦੀ ਕਵਾਈ ਨਹੀਂ। ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਤੇਰੇ ਕਰਮ ਹੀ ਨੀ ਚੰਗੇ ਉਹਨੂੰ ਲੱਗੇ, ਉਹਨੇ ਤੈਨੂੰ ਕਦੀ ਗਵਾਇਆ ਹੀ ਨਹੀਂ। ਫਿਰ ਵਾਤੜੀ ਨਾ ਪੁੱਛੀ ਤੇ ਧਨ ਸੁਹਾਗਣ ਨਾ, ਆਪਣੇ ਆਪ ਨੂੰ ਸੁਹਾਗਣਾ ਕੋਲ ਦੀ। ਤੇ ਕਿਸੇ ਨੇ ਆਖਿਆ ਜੀ ਮੈਂ ਸੁਹਾਗਣ ਆ, ਕਿਸੇ ਨੇ ਆਖਿਆ ਮੈਂ ਸੁਹਾਗਣ ਆ, ਤੇ ਉਹਨੇ ਕਿਹਾ ਅੱਛਾ ਨੀ, ਕੀ ਨਿਸ਼ਾਨੀ ਹੈ ਤੇਰੀ ਸੁਹਾਗਣ ਦੀ? ਆਖੋ ਸਤਨਾਮ ਸ੍ਰੀ। ਇਹ ਸੁਣਨ ਵਾਲੇ ਬਚਨ ਦੇ ਪਿਆਰੇ, ਆਖੋ ਸਤਨਾਮ ਵਿੱਚੋਂ ਬਾਹਰੋਂ ਨੀ ਕਰ ਰਿਹਾ, ਸਾਰੇ ਪ੍ਰਕਰਨ ਗੁਰਬਾਣੀ ਦੇ ਵਿੱਚ ਲਿਖੇ ਨੇ। ਹੁਣ ਨਾ ਪੜ੍ਹੀਏ ਤੇ ਸਾਡੀ ਕਿਸਮਤ ਹੈ ਨਾ। ਪੁੱਛਿਆ ਨੀ ਤੂੰ ਸੁਹਾਗਣ ਹੈ? ਕਹਿੰਦੀ ਮੈਂ ਸੁਹਾਗਣ ਆ। ਉਹਨੇ ਕਿਹਾ ਕੀ ਨਿਸ਼ਾਨੀ ਹੈ? ਉਹਨੇ ਕਿਹਾ ਵੇ ਚੂੜਾ ਪਾਇਆ ਇੱਥੇ ਨਾ। ਐਲਸ ਬਰਾਂਟੇ ਇੱਕ ਕੇਸ ਹੋਇਆ ਇਮੀਗ੍ਰੇਸ਼ਨ ਦਾ, ਧਿਆਨ ਦਿਓ। ਆਖੋ ਸਤਨਾਮ ਸ੍ਰੀ, ਬੜਾ ਪਿਆਰਾ ਬਚਨ ਜੇ ਸੁਣਨ ਵਾਲਾ। ਤੇ ਸਹੁਰਾ ਤੇ ਜਵਾਈ ਤੇ ਉਹਨਾਂ ਦੀ ਬੱਚੀ ਇਕੱਠੇ ਰਹਿੰਦੇ ਸੀ। ਦਾਸ ਦੋ ਕੁ ਦਿਨ ਪਹਿਲਾਂ ਉਹਨਾਂ ਦੀ ਤਰੀਕ ਤੋਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਗਿਆ ਤੇ ਆਖਣ ਲੱਗੇ ਜੀ ਸਾਡੀ ਤਰੀਕ ਹੈ ਇਮੀਗ੍ਰੇਸ਼ਨ ਦੀ, ਅਰਦਾਸ ਕਰ ਦਿਓ ਸਤਿਗੁਰੂ ਦੇ ਚਰਨਾਂ ਵਿੱਚ, ਕੇਸ ਪਾਸ ਹੋ ਜਾਏ। ਮੈਂ ਕਿਹਾ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ, ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ ਤੇ ਹਰ ਜਿਸਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬੈਠਾ, ਤੁਹਾਡਾ ਕੇਸ ਪਾਸ ਹੋ ਜਾਏ। ਗੁਰੂ ਗੋਬਿੰਦ ਸਿੰਘ ਸਾਹਿਬ ਕਰਨਗੇ ਤੁਹਾਡਾ ਕੇਸ ਪਾਸ। ਜਿਹੜਾ ਜਵਾਈ ਸੀ ਉਹਦੇ ਹਿਰਦੇ ਚ ਤੀਰ ਲੱਗ ਗਿਆ, ਧੀ ਨੇ ਤੇ ਜਵਾਈ ਨੇ ਅੰਮ੍ਰਿਤ ਛਕ ਲਿਆ ਤੇ ਸਹੁਰੇ ਨੂੰ ਆਖਿਆ, ਮੈਂ ਕਿਹਾ ਆ ਜਾ ਤੂੰ ਵੀ ਬਾਹਰ ਖਲੋਤਾ ਸੀ। ਕਹਿੰਦਾ ਬਾਬਾ ਅਸੀਂ ਤੇ ਗੈਲਣਾ ਸ਼ਰਾਬ ਦੀਆਂ ਇਹੋ ਜਿਹੀਆਂ ਵੇਖੀਆਂ ਹੀ ਪਹਿਲੀ ਵਾਰ ਆ। ਲਓ ਇਤਨਾ ਮੈਨੂੰ ਕਹਿੰਦਾ ਸੱਚ ਮਾਨ ਮਹਾਰਾਜ ਦੀ ਬਾਣੀ ਚ ਇੱਥੇ ਹਜ਼ੂਰੀ ਚ ਕਹਿ ਰਿਹਾ, ਬਾਬਾ ਐਡੀਆਂ ਐਡੀਆਂ ਸੋਹਣੀਆਂ ਗੈਲਣਾ ਤੇ ਅਸੀਂ ਇੰਡੀਆ ਚ ਸ਼ਰਾਬ ਦੀਆਂ ਵੇਖੀਆਂ ਹੀ ਸੀ, ਪੀ ਪੂ ਲਈ ਆ, ਛਕ ਲਾਂਗੇ ਅੰਮ੍ਰਿਤ ਹੋਰ ਛਿਆ ਮਹੀਨਿਆਂ ਨੂੰ। ਮੈਂ ਕੀ ਕਹਿਣਾ ਸੀ, ਫਿਰ ਪੰਜਾਂ ਦੀ ਵਰਦੀ ਪਾਈ ਸੀ, ਅੰਦਰ ਚਲੇ ਗਏ ਚੁੱਪ ਕਰਕੇ, ਮੈਂ ਚੰਗਾ ਪੀ ਪੀ ਲਾ, ਫਿਰ ਹੋਰ ਕੀ ਕਹਾਂ। ਤਰੀਕ ਸੀ ਪਹਿਲੇ ਦਿਨ ਧੀ ਤੇ ਜਵਾਈ ਦੀ, ਤੇ ਧੀ ਤੇ ਜਵਾਈ ਜਦੋਂ ਗਏ ਨਾ ਤੇ ਜੱਜ ਜਿਹੜੀ ਗੋਰੀ ਬੈਠੀ ਸੀ ਉਹਨੇ ਕਿਹਾ ਵੀ ਕੀ ਪ੍ਰੋਬਲਮ ਹੈ ਤੁਹਾਨੂੰ ਇੰਡੀਆ? ਕਹਿੰਦੇ ਜੀ ਸਾਨੂੰ ਪੁਲਿਸ ਤੰਗ ਕਰਦੀ। ਕਿਉਂ ਤੰਗ ਕਰਦੀ ਆ? ਕੱਲ ਅੰਮ੍ਰਿਤ ਛਕਿਆ ਤੇ ਕਹਿਣ ਲੱਗੇ ਅਸੀਂ ਅੰਮ੍ਰਿਤਧਾਰੀਆਂ, ਸਾਨੂੰ ਤਣਾ ਤੰਗ ਕਰਦੀ ਪੁਲਿਸ। ਕਹਿੰਦੀ ਓਕੇ ਪਾਸ ਕਰਤਾ ਕੇਸ, ਕੁਝ ਨੀ ਪੁੱਛਿਆ, ਕੁਛ ਨੀ ਪੁੱਛਿਆ, ਕੇਸ ਪਾਸ ਹੋ ਗਿਆ, ਕੋਈ ਸਵਾਲ ਨਹੀਂ। ਅਗਲੇ ਦਿਨ ਸਹੁਰੇ ਦੀ ਤਰੀਕ, ਉਹ ਗੁਰਦੁਆਰੇ ਉਹ ਆਧਾਰੀ ਕਿਰਪਾਨ ਲੈ ਕੇ ਕਿਸੇ ਕੋਲੋਂ ਪਾ ਕੇ ਚਲੇ ਗਏ, ਕੰਘਾ ਰੱਖ ਕੇ ਚਲੇ ਗਿਆ, ਕੜਾ ਪਾ ਕੇ ਚਲੇ ਗਿਆ, ਧੰਨ ਦੇਣਾ ਧਿਆਨ ਦੇਣਾ, ਆਪਣੇ ਕੋਲੋਂ ਕਿਰਪਾਨ, ਆਪਣੇ ਕੋਲੋਂ ਕੰਘਾ, ਆਪਣੇ ਕੋਲੋਂ ਲੈ ਕੇ ਚਲੇ ਗਿਆ। ਤੇ ਜਾਂਦੀ ਉਸੇ ਕੁੜੀ ਜੱਜ ਨੇ ਪੁੱਛਿਆ, ਸਰਦਾਰ ਸਾਹਿਬ ਕੀ ਪ੍ਰੋਬਲਮ ਤੁਹਾਨੂੰ ਇੰਡੀਆ? ਕਹਿੰਦੇ ਜੀ ਅਸੀਂ ਸਿੱਖ ਹੈ, ਸਾਨੂੰ ਤਾਂ ਤੰਗ ਕਰਦੇ ਹਾਂ, ਅੰਮ੍ਰਿਤਧਾਰੀ ਆ। ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਲੈ ਗੋਰੀ ਨੂੰ ਕਿਹਨੇ ਦੱਸਿਆ? ਗੋਰੀ ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਕਹਿੰਦਾ ਜੀ ਮੈਂ ਕੜਾ ਪਾਇਆ। ਤੇ ਗੋਰੀ ਅੱਗੋਂ ਜੱਜ ਕਹਿੰਦੀ ਹੈ ਇਹ ਤੇ 18 ਰੁਪਈਆਂ ਦਾ ਮੁੱਲ ਮਿਲ ਦਿੰਦਾ, ਪੰਜਾਬੀ ਚ ਕਹਿੰਦੀ, ਕਹਿੰਦੀ ਇਹ 18 ਰੁਪਈਆਂ ਦਾ ਮੁੱਲ ਮਿਲ ਜਾਂਦਾ। ਕਹਿੰਦੀ ਮੈਂ ਕਿਰਪਾਨ ਪਾਈ ਆ, ਉਹ ਕਹਿੰਦਾ, ਕਹਿੰਦੀ ਇਹ ਵੀ ਮੁੱਲ ਮਿਲ ਜਾਂਦੀ ਹੈ। ਸਾਰੀਆਂ ਗੱਲਾਂ ਵਿੱਚ ਕਰਕੇ ਤੀਸਰੀ ਗੱਲ ਦੇ ਉੱਤੇ ਉਹਨੇ ਆਖਿਆ ਨਹੀਂ ਤੇਰਾ ਕੇਸ ਨਹੀਂ ਪਾਸ ਹੋਣਾ, ਕਾਂਟਾ ਮਾਰਤਾ, ਸੁਹਾਗਣ ਦੱਸਣਾ ਪੈਣਾ ਹੈ। ਸੁਹਾਗਣ ਦੇ ਕਰਮ ਦੱਸਦੇ ਨੇ, ਸੁਹਾਗਣ ਦੇ ਕਰਮ ਦੱਸਦੇ ਨੇ ਕਿ ਸੁਹਾਗਣ ਕਰ, ਸੁਹਾਗਣ ਦਾ ਚਿਹਰਾ ਦੱਸਦਾ ਹੈ, ਉਹਦੀ ਗੁਰੂ ਗਵਾਹੀ ਭਰਦਾ ਹੈ। ਮੈਂ ਕਹਿ ਰਿਹਾ ਸਰ ਸੁਹਾਗਣ ਨੂੰ ਪੁੱਛਿਆ ਕਿ ਤੇਰੀ ਕੀ ਨਿਸ਼ਾਨੀ? ਉਹਨੇ ਕਿਹਾ ਵੇਖ ਮੈਂ ਚੂੜਾ ਪਾਇਆ ਤੇ ਚੂੜਾ ਤੇ ਮੁੱਲ ਲੈ ਕੇ ਵੀ ਪੈ ਜਾਂਦਾ। ਆਖੋ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਆ ਸਿਨੇਮਿਆਂ ਚ ਕੰਮ ਕਰਨ ਵਾਲੀਆਂ ਬੱਚੀਆਂ ਜਿਹੜੀਆਂ ਵਿਆਹੀਆਂ ਨਹੀਂ ਹੁੰਦੀਆਂ, ਆ ਮੂਵੀਆਂ ਜਿਹੜੀਆਂ, ਰੱਬ ਕਿਰਪਾ ਕਰੇ, ਮੈਂ ਨੀ ਕਹਿੰਦਾ ਵੇਖਿਆ ਕਰੋ, ਮਗਰ ਕਈ ਬੱਚੀਆਂ ਕੁਆਰੀਆਂ ਨੇ ਚੂੜਾ ਪਾਇਆ ਹੁੰਦਾ, ਕੀ ਉਹ ਸੁਹਾਗਣਾ ਹੁੰਦੀਆਂ? ਸੁਹਾਗਣ ਤੇ ਉਦਣ ਬਣਨਾ ਹੈ ਜਿੱਦਣ ਪਤੀ ਦੇ ਨਾਲ ਚਾਰ ਫੇਰੇ ਲੈਣੇ ਨੇ, ਸੁਹਾਗਣ ਤੇ ਉਦਣ ਬਣਨਾ ਜਿੱਦਣ ਪੰਜ ਚੁਲੇ ਮੂੰਹ ਚ ਪੈਣੇ ਨੇ, ਪੰਜ ਅੱਖਾਂ ਚ ਪੈਣੇ, ਪੰਜ ਸਿਰ ਚ ਪੈਣੇ ਨੇ, ਉਦੋਂ ਬਣਨਾ ਇਹਨੇ ਉਹਦੀ ਸੁਹਾਗਣ, ਉਦੋਂ ਬਣਨਾ ਉਹਦੀ ਪਤਨੀ, ਉਦਣ ਲੱਗਣੀ ਹੈ ਮੋਹਰ। ਤੇ ਉਹਨੇ ਆਖਿਆ ਤੂੰ ਚੂੜਾ ਪਾਇਆ? ਕਹਿਣ ਲੱਗੀ ਵੇਖ ਬਾਬਾ ਮੈਂ ਚੂੜਾ ਪਾਇਆ, ਸੂਹੇ ਕੱਪੜੇ ਪਾਏ, ਮੈਂ ਸੁਹਾਗਣ ਆ। ਉਹਨੇ ਕਿਹਾ ਚੰਗਾ ਮੈਂ ਤੈਨੂੰ ਕੁਝ ਨੀ ਕਹਿੰਦਾ, ਤੇਰੇ ਮੁਬਾਰਕ ਚੂੜਾ ਪਾਇਆ, ਤੇਰੇ ਸੂਹੇ ਕੱਪੜੇ ਪਾਏ ਮੁਬਾਰਕ, ਮਗਰ ਇੱਕ ਮੈਨੂੰ ਦੱਸੇਂਗੀ ਕਿ ਤੇਰੇ ਪਤੀ ਦਾ ਨੱਕ ਕਿਸ ਤਰ੍ਹਾਂ ਦਾ ਹੈ? ਹੁਣ ਪਤੀ ਵੇਖਿਆ ਹੁੰਦਾ ਤੇ ਦੱਸਦੀ ਨਾ, ਪਤੀ ਤੇ ਕਦੀ ਮਿਲਿਆ ਹੀ ਨਹੀਂ। ਤੇਰਾ ਪਤੀ ਪੱਗ ਕਿਸ ਤਰ੍ਹਾਂ ਦੀ ਬੰਨਦਾ ਹੈ? ਤੇਰੇ ਪਤੀ ਦਾ ਕੱਦ ਕਿੱਡਾ ਲੰਮਾ ਹੈ? ਤੇ ਉੱਥੇ ਲਿਖਿਆ ਸਵਾਲ, ਗੱਲੀ ਹੋ ਸੁਹਾਗਣ ਭੈਣੇ, ਬੋਲੋ ਗੱਲੀ, ਸਮਝ ਆਈ ਕਿ ਗੱਲੀ, ਗੱਲਾਂ ਨਾਲ ਹੀ। ਗੱਲੀ ਹਾਂ ਸੁਹਾਗਣ ਭੈਣੇ ਕੰਤ ਨਾ ਕਬੂ ਮੈਂ ਮਿਲਿਆ, ਪਤੀ ਤੇ ਮੈਨੂੰ ਕਦੀ ਮਿਲਿਆ ਹੀ ਨਹੀਂ, ਮੈਂ ਤੇ ਪਤੀ ਕਦੀ ਵੇਖਿਆ ਹੀ ਨਹੀਂ, ਤੇ ਸੁਹਾਗਣ ਕਿਤਨਾ ਹੋ ਗਈ ਉਹ। ਇੱਥੇ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ, ਪਿਰ ਨੇ ਤੇ ਕਦੀ ਕਵਾਈ ਵੀ ਨਾ, ਪਿਰ ਨੇ ਤੇ ਕਦੀ ਵਾਤ ਨਾ ਪੁੱਛੀ, ਤੇ ਗਲੀਆਂ ਦੇ ਵਿੱਚ ਦੱਸਦੀ ਫਿਰਦੀ ਆ। ਆ ਹੁਣ ਜਿਹੜੀਆਂ ਰਾਧਾ ਸੁਆਮਣਾ ਨੇ, ਜਿਹੜੀਆਂ ਨਿਰੰਕਾਰਨਾ ਨੇ, ਜਿਹੜੀਆਂ ਅਸੁਤੋਸ਼ ਦੀਆਂ ਚੇਲੀਆਂ, ਸੱਚੇ ਸੁਧੇ ਵਾਲੇ ਦੀਆਂ ਚੇਲੀਆਂ ਨੇ, ਇਹਨਾਂ ਕਦੀ ਰੱਬ ਵੇਖੇ? ਇਹਨਾਂ ਤੇ ਦੇਹ ਵੇਖੀ ਜਿਹੜੀ ਅੱਜ ਹੈਗੀ ਤੇ ਕੱਲ ਨੂੰ ਮਰ ਜਾਣੀ, ਆਪੋ ਸਤਨਾਮ ਸ੍ਰੀ, ਤੇ ਦੇਹ ਆ ਸੁਪਨਾ, ਦੇਹ ਕੀ ਆ? ਜਿਹੜੀ ਹੁਣ ਹੈਗੀ ਆ ਤੇ ਘੜੀ ਕੋ ਨੂੰ ਨਾ ਆਵੇ ਉਹਨੂੰ ਕੀ ਕਹਿੰਦੇ ਆ? ਸੁਪਨਾ। ਇਹਨਾਂ ਤੇ ਸੁਪਨੇ ਚ ਐਵੇਂ ਕਲਪਤ ਕੀਤਾ ਕਿ ਸਾਡਾ ਕੋਈ ਪਤੀ ਹੈਗਾ ਹੈ, ਜਿੱਦਣ ਅੱਖ ਖੁੱਲਣੀ ਆ ਪਤੀ ਨਾਲ ਨਹੀਂ ਆਉਣਾ, ਫਿਰ ਖਾਲੀ ਹੱਥ ਧਾਵਾਂ ਮਾਰ ਕੇ ਦੁਆਗਣ ਵਾਗ ਰੋਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ ਧੰਨ ਸੁਹਾਗਣ ਨਾ। ਹਾਂਜੀ,
ਸਹੁਰੇ ਪਈਐ ਕੰਤ ਕੀ ਕੰਤ ਅਗੰਮ ਅਥਾਹੋ।
ਇਹ ਗੁਰੂ ਨਾਨਕ ਸਾਹਿਬ ਹੁਣ ਬਾਬਾ ਫਰੀਦ ਜੀ ਨੂੰ ਕਹਿੰਦੇ ਨੇ, ਕਹਿੰਦੇ ਨੇ ਵੇਖ ਬਾਬਾ ਫਰੀਦ ਜੀ, ਸਹੁਰੇ ਵੀ ਤੇ ਪੇਕੇ ਵੀ ਹੈ ਤਾਂ ਉਸ ਪਤੀ ਦੀ ਵੈਗੇ, ਆਪੋ ਸਤਨਾਮ ਸ੍ਰੀ। ਸਹੁਰੇ ਪਈਏ ਕੰਤ ਕੀ, ਸਹੁਰੇ ਵਿੱਚ ਵੀ ਤੇ ਪੇਕੇ ਵਿੱਚ ਵੀ ਹੈ ਤੇ ਉਹਦੀ, ਮਗਰ ਜਿਹੜੀ ਉਹਦੀ ਬਣੀ ਨਾ ਉਹਦੀ ਬਾਂਹ ਕਿਤਰਾ ਫੜੂਗਾ ਆਣ ਕੇ। ਵੈਸੇ ਤੇ ਸਾਰਿਆਂ ਦਾ ਤੂੰ ਸਾਂਝਾ ਸਾਹਿਬ ਬਾਬਾ ਮਾਰਾ, ਸਾਰੀ ਖਲਕਤ ਦਾ ਇੱਕ ਪਰਮੇਸ਼ਵਰ ਪਤੀ ਆ, ਮਗਰ ਜਿਹੜੀ ਉਹਦੇ ਘਰ ਨਹੀਂ ਗਈ, ਜਿਹਨੇ ਮਰਿਆਦਾ ਅਨੁਸਾਰ ਉਹਦੇ ਘਰ ਵਿੱਚ ਆਣ ਕੇ ਅੰਮ੍ਰਿਤ ਪਾਨ ਨਹੀਂ ਕੀਤਾ, ਉਹ ਸੁਹਾਗਣ ਨਹੀਂ ਬਣ ਸਕਦੀ। ਅਗਲੀ ਤੁਕ ਵਿੱਚ ਨਿਬੇੜਾ ਜੀ। ਹਾਂਜੀ,
ਨਾਨਕ ਸੋ ਸੁਹਾਗਣੀ ਜੋ ਭਾਵੈ ਤੇ ਪਰਵਾਹ।
ਆ ਗਿਆ ਨਾ ਫੈਸਲਾ ਕਿ ਨਾਨਕ ਸੋ ਸੁਹਾਗਣੀ, ਉਹ ਸੁਹਾਗਣ ਆ ਜੋ ਭਾਵੇ ਵੇ ਪ੍ਰਵਾਹ, ਜਿਹੜੀ ਬੇਪ੍ਰਵਾਹ ਪਰਮੇਸ਼ਵਰ ਨੂੰ ਪਾਉਂਦੀ ਆ, ਚੰਗੀ ਲੱਗਦੀ ਆ, ਤੇ ਚੰਗਾ ਤੇ ਸਭ ਤੋਂ ਜ਼ਿਆਦਾ ਉਹੀ ਲੱਗਦਾ ਹੈ। ਸਾਈ ਦਾਸ ਨੇ ਆਖਿਆ, ਕਲਗੀਆਂ ਵਾਲਿਆ ਪਾਤਸ਼ਾਹ ਮੇਰਾ ਅੰਮ੍ਰਿਤ ਛਕਣ ਨੂੰ ਦਿਲ ਕਰਦਾ ਹੈ, ਮਗਰ ਇੱਕ ਪ੍ਰੋਬਲਮ ਆ। ਮੇਰੇ ਸਾਹਿਬ ਕਹਿਣ ਲੱਗੇ, ਦੱਸ ਸਾਈ ਦਾਸ ਕੀ ਪ੍ਰੋਬਲਮ ਆ? ਮਹਾਰਾਜ, ਮੈਂ ਆ ਜੋਗੀ ਤੇ ਮੇਰੀਆਂ ਨੇ ਜਟਾਵਾਂ, ਤੇ ਇਹਨਾਂ ਜਟਾਵਾਂ ਚ ਕੰਘਾ ਨਹੀਂ ਫਿਰ ਸਕਦਾ। ਤੁਸੀਂ ਕਹਿੰਦੇ ਹੋ ਕੰਘਾ ਦੋਨੋਂ ਵਕਤ ਕਾ, ਕੰਘਾ ਆ ਮੇਰੀਆਂ ਭੈਣਾਂ ਬੱਚੀਆਂ ਵੀਰ ਧਿਆਨ ਦਿਓ, ਜਿਹਨਾਂ ਨੇ ਆਪਾਂ ਅੰਮ੍ਰਿਤ ਵੀ ਛਕਿਆ, ਆਪਾਂ ਸਿਰ ਦੇ ਵਿੱਚ ਪਲਾਸਟਿਕ ਦੀ ਕੰਘੀ ਫੇਰਦੇ ਜੇ ਫੇਰਦੇ ਹਨ, ਕੋਈ ਕਰਮਾਂ ਵਾਲਾ ਨਾ ਹੋਵੇ। ਸਾਰਿਆਂ ਨੂੰ ਨੀ ਕਹਿੰਦਾ ਵੀ ਸੇ ਮਾਰ ਦਿਓ, ਵੀ ਜਿਹਨੇ ਨਹੀਂ ਫਿਰਦੇ ਉਹ ਵੀ ਮਾਰ ਦਿਓ, ਵੈਸੇ ਆਦਤ ਬਣੀ ਹੈ ਨਾ ਸਾਡੀ, ਉਹ ਇੱਥੇ ਨਾਲ ਬੰਨ ਲਿਆ ਕੰਘਾ ਇੱਕ, ਇਹ ਵਿਖਾਵੇ ਮਾਤਰ ਕਕਾਰ ਨਹੀਂ, ਇਹਨਾਂ ਨੂੰ ਵਰਤਣਾ ਹੈ। ਕੰਘਾ ਦੋਨੋਂ ਵਕਤ ਕਰ, ਦੋਨੋਂ ਵਕਤ ਲੱਕੜੀ ਦਾ ਕੰਘਾ ਸਿਰ ਵਿੱਚ ਫੇਰਨਾ, ਧਿਆਨ ਦੇਣਾ। ਤੇ ਸਾਈ ਦਾਸ ਕਹਿਣ ਲੱਗਾ, ਮਹਾਰਾਜ ਪਾਤਸ਼ਾਹ ਮੇਰੀਆਂ ਜਟਾਵਾਂ ਬੜੀਆਂ ਲੰਬੀਆਂ ਨੇ, ਮੈਂ ਕੀ ਕਰਾਂ? ਤੇ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਸਾਈਂ ਦਾ ਸਵੇਰੇ ਅੰਮ੍ਰਿਤ ਵੇਲੇ ਆਵੀਂ ਅੰਮ੍ਰਿਤ ਤੈਨੂੰ ਸ਼ੁਰੂ ਚੁਕਾਵਾਂਗੇ। ਮਹਾਰਾਜ, ਮੇਰੀਆਂ ਜਟਾਵਾਂ ਦਾ ਕੀ ਬਣੂੰਗਾ? ਮੈਂ ਕਿਸੇ ਮਹਾਂਪੁਰਸ਼ਾਂ ਦੀ ਕਥਾ ਸੁਣੀ, ਕਹਿੰਦੇ ਫਿਰ ਸਾਰੀ ਰਾਤ ਸਤਿਗੁਰਾਂ ਨੇ ਲੱਕੜੀ ਦੇ ਕੰਘੇ ਦੇ ਨਾਲ ਸਾਈਂ ਸਾਹਿਬ ਦਾਸ ਦੀਆਂ ਜਟਾਵਾਂ ਖੋਲੀਆਂ ਆਪ ਆਪਣੇ ਹੱਥੀ, ਸੋਹਣਾ ਜੂੜਾ ਕਰਕੇ ਅੰਮ੍ਰਿਤ ਵੇਲੇ ਦਿੱਤਾ ਕੌਲਾ ਦਹੀਂ ਦਾ, ਆਖਿਆ ਲੈ ਇਸ਼ਨਾਨ ਕਰਕੇ ਆ, ਤੇ ਅੰਮ੍ਰਿਤ ਛੱਕ ਜਦੋਂ ਸੋਹਣੀ ਦਸਤਾਰ ਸਜਾ ਕੇ ਅੰਮ੍ਰਿਤ ਛਕਾ ਕੇ ਸਾਹਮਣੇ ਲਿਆਂਦਾ, ਤੇ ਸਾਹਿਬਾ ਜਦੋਂ ਹੁਣ ਮੈਂ ਤੇਰੇ ਦਰਸ਼ਨ ਕਰਨੇ ਹੁਣ ਕਿੱਥੋਂ ਕਰਾਂ? ਤੇ ਫਿਰ ਇੰਨਾ ਨਿਹਾਲ ਹੋ ਗਿਆ, ਇੰਨਾ ਨਿਹਾਲ ਹੋ ਗਿਆ, ਆਖਿਆ ਪੰਜਾਂ ਸਿੱਖਾਂ ਦੇ ਦਰਸ਼ਨ ਕਰਨ ਲਈ ਮੇਰੇ ਹੋਣਗੇ ਸਤਿਗੁਰੂ, ਜੇ ਪੰਜਾਂ ਦੇ ਨਾ ਹੋਏ, ਆਖਿਆ ਚੌਵਾਂ ਦੇ ਕਰ ਲਈ, ਤਿੰਨਾਂ ਦੇ ਕਰ ਲਈ, ਦੋਵਾਂ ਦੇ ਕਰ ਲਈ, ਇੱਕ ਦੇ ਕਰ ਲਈ, ਸਤਿਗੁਰੂ ਜੇ ਇੱਕ ਵੀ ਨਾ ਮਿਲਿਆ? ਤੇ ਹੁਣ ਜਿਹੜਾ ਕੱਲ ਤੱਕ ਜੋਗੀ ਸੀ ਨਾ, ਅੱਜ ਅੰਮ੍ਰਿਤ ਛੱਕ ਕੇ ਜਦੋਂ ਤਿਆਰ ਬਰ ਤਿਆਰ ਹੋ ਗਿਆ, ਤੇ ਮੇਰੀ ਸਰਕਾਰ ਨੇ ਆਖਿਆ ਜਦੋਂ ਆਪਣੇ ਮੂੰਹ ਨੂੰ ਵੇਖੇਗਾ, ਸਵੇਰੇ ਜੂੜਾ ਕਰਕੇ ਦਸਤਾਰ ਸਜਾ ਕੇ ਨਿਤਨੇਮ ਕਰਕੇ ਸ਼ੀਸ਼ੇ ਦੇ ਵਿੱਚ ਸਾਈਂ ਦਾਸਾ ਵੇਖੇਗਾ, ਤੇਰੇ ਮੂੰਹ ਦੇ ਵਿੱਚੋਂ ਹੀ ਮੇਰੇ ਦੀਦਾਰ ਹੋਣਗੇ। ਮਗਰ ਕੋਈ ਬਣ ਜਾਵੇ, ਕੋਈ ਉਹਦਾ ਸਿੱਖ ਬਣੇ, ਨਾਨਕ ਸੋ ਸੁਹਾਗਣੀ, ਬੋਲੋ ਨਾਨਕ ਜੋ ਭਾਵੇ ਬੇਪਰਵਾਹ, ਜਿਹੜੀ ਬੇਪਰਵਾਹ ਨੂੰ ਭਾਜੇ ਉਹ ਸੁਹਾਗਣ ਆ। ਤੇ ਜੇ ਕੇਸ ਵੀ ਰੱਖੇ ਹੋਣ, ਪੱਗ ਵੀ ਬੱਧੀ ਹੋਵੇ ਸਿਰ ਤੇ, ਅੰਮ੍ਰਿਤ ਨਾ ਛਕਿਆ ਹੋਵੇ, ਤੇ ਕੀ ਗੁਰੂ ਸਾਹਿਬ ਉਹਨੂੰ ਬਖਸ਼ਦੇ ਨੇ? ਕਹਿੰਦੇ ਧਰੇ ਕੇਸ ਪੌਲ ਬੇਨ, ਬੋਲੋ ਧਰੇ, ਅਰੇ ਬੋਲ ਦਿਓ ਸਾਰੇ ਬੋਲੋ, ਧਰੇ ਕੇਸ, ਕੇਸ ਰੱਖੇ ਨੇ ਮਗਰ ਪੌਲ ਨਹੀਂ ਲਈ, ਅਸੂਲਣ ਫੇਰੇ ਨਹੀਂ ਲੈ ਆਣ ਕੇ ਉਸ ਪਰਮਾਤਮਾ ਦੇ ਨਾਲ। ਧਰੇ ਕੇਸ ਪੌਲ ਬੇਨ, ਭੇਖੀ ਮੂੜਾ ਸਿੱਖ ਪਾਪੀ ਤਿਆਗੇ ਭੇਖ, ਮੇਰਾ ਦਰਸ਼ਨ ਨਾ ਇੱਥੇ ਕਦੀ ਦੀਦਾਰ ਨਹੀਂ ਹੋਣਗੇ, ਜਿਹਨੇ ਕੇਸ ਤੇ ਰੱਖੇ ਹੋਣ ਮਗਰ ਭੇਖ ਬਣਾਇਆ ਹੋਵੇ ਸਿੱਖਾਂ ਵਾਲਾ, ਮੇਰਾ ਸਤਿਗੁਰੂ ਕਿਰਪਾ ਕਰੇ, ਭੇਖ ਨਹੀਂ ਬਣਾਉਣਾ, ਅੰਮ੍ਰਿਤ ਛਕਣਾ, ਗੁਰੂ ਵਾਲੇ ਬਣਨਾ ਹੈ। 29 ਤਰੀਕ ਵਾਲਾ ਦਿਨ ਫਿਰ ਭਾਗਾਂ ਵਾਲਾ ਦਿਨ ਇਸ ਸਥਾਨ ਦੇ ਉੱਤੇ ਆ ਰਿਹਾ, ਜਿੱਦਣ ਮੇਰੀ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਪਣੀ ਜ਼ਹਿਰ ਕਲਾ ਵਰਤਾਉਣੀ ਆ, ਤੇ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਸਵੇਰੇ 7 ਵਜੇ ਦਾ ਟਾਈਮ ਦਿੱਤਾ ਹੈ ਕਿ ਅਸੀਂ ਇਸ਼ਨਾਨ ਕਰਕੇ ਮੇਰੀਆਂ ਭੈਣਾਂ ਬੱਚੇ ਵੀਰ ਗੁਰਸਿੱਖ ਪਿਆਰੇ ਕੁਝ ਕਹਿਣਾ ਕਿ ਅਸੀਂ ਇਸ਼ਨਾਨ ਕਰਕੇ ਮੇਰੀਆਂ ਭੈਣਾਂ ਬੱਚਿਆਂ ਵੀਰਾਂ ਗੁਰਸਿੱਖਾਂ ਨੇ ਕਕਾਰ ਇੱਥੋਂ ਮਿਲ ਜਾਣੇ ਨੇ, ਕਿਰਪਾਨ ਕੜਾ ਕਛਹਿਰਾ ਕੰਘਾ ਸਾਰੇ ਫ੍ਰੀ ਮਿਲਣੇ ਨੇ, ਕੋਈ ਪੈਸਾ ਨਹੀਂ ਲੱਗਣਾ। ਗੁਰੂ ਦੇ ਸਿੱਖੋ ਕਦੀ ਸਿਰ ਕੀਮਤ ਦੇ ਕੇ ਅੰਮ੍ਰਿਤ ਮਿਲਦਾ ਸੀ? ਕੋਈ ਦਵਾਰਕਾਪੁਰੀ ਤੋਂ ਤੁਰਦਾ ਸੀ, ਕੋਈ ਜਗਨਨਾਥਪੁਰੀ ਤੋਂ ਤੁਰਦਾ ਸੀ, ਕੋਈ ਬਿਦਰ ਤੋਂ ਤੁਰਦਾ ਸੀ, ਕੋਈ ਲਾਹੌਰੋਂ ਤੁਰਦਾ, ਕੋਈ ਦਿੱਲੀਓਂ ਤੁਰਦਾ ਹੈ, ਤੇ ਆਣ ਕੇ ਅੰਮ੍ਰਿਤ ਸਿਰ ਦੇ ਕੇ ਲੈਣਾ ਪੈਂਦਾ ਹੈ। ਹੁਣ ਤੇ ਸਿੱਖੋ ਆਵਾਜ਼ਾਂ ਮਾਰ ਮਾਰ ਕੇ ਆਵਾਜ਼ਾਂ ਮਾਰ ਰਿਹਾ, ਕਲਯੁਗ ਦੀ ਹਨੇਰੀ ਆ ਗਈ ਆ, ਆਓ ਆਪਣੇ ਗੁਰੂ ਦੇ ਲੜ ਲੱਗ ਜਾਓ, ਕਿਰਪਾਨਾ ਵੀ ਸਾਡੇ ਕੋਲੋਂ ਲੈ ਲਓ, ਇਸ਼ਾਰੇ ਵੀ ਸਾਡੇ ਕੋਲੋਂ ਲੈ ਲਓ। ਵੈਸੇ ਤੁਹਾਨੂੰ ਕੋਈ ਘਾਟਾ ਨਹੀਂ, ਤੁਹਾਡੇ ਘਰ ਸਤਿਗੁਰੂ ਨੇ ਬਹੁਤ ਕੁਝ ਬਖਸ਼ਿਆ, ਮਗਰ ਸਿੱਖੀ ਦੇ ਪ੍ਰਚਾਰ ਲਈ ਗੁਰੂ ਪਿਆਰੀਆਂ ਰੂਹਾਂ ਨੇ ਜੋ ਆਪਣੇ ਆਪਣੇ ਦਸਵੰਧ ਵਿੱਚੋਂ ਫੰਡ ਕੱਢੇ ਨੇ, ਉਹਦੇ ਵਿੱਚੋਂ ਕਕਾਰ ਇੱਥੇ ਫ੍ਰੀ ਆ ਜਾਣੇ ਨੇ, ਕਿਰਪਾਨ ਕੜੇ ਕਛਹਿਰੇ ਕੰਘੇ ਸਾਰਾ ਕੁਝ ਆਪ ਜੀ ਨੂੰ ਫ੍ਰੀ ਮਿਲਣਾ ਹੈ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਫਿਰ ਇਹ ਲੋਕ ਸੁਖੀਏ ਬਣੋ ਸਹੇਲੇ, ਨਾਨਕ ਹਰ ਪ੍ਰਭ ਆਪੇ ਵੇਲੇ ਦੀਆਂ ਦਾਤਾਂ ਮਿਲਣਗੀਆਂ, ਭੁੱਲਾਂ ਨਾ ਚਿਤਾਰਨੀਆਂ। ਅਸੀਸ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।